ਆਦਿ ਨਿਰੰਜਨ ਹੈ ਗੁਰੂ ਨਾਨਕ, ਹਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਇਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਹਾਰ ਕੇ ਮੂਰਤ ਹੈ ਜਗ ਆਇਓ, ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਨੇ ਵਿਚਾਰੀ, ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਿਹਾਰੀ। ਖਾਨ ਸੁਣੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਨਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਣਕ ਵਾਰ, ਸਰਵ ਕਲਾ ਸਮਰੱਥ, ਦੁਲਨ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਪਿਟਿਆ, ਨਾਨਕ ਮਨ ਪ੍ਰਗਾਸ। ਮੂਹ ਗੁਜਰੈ ਸ਼ਾਸਤਰ ਖੱਟ, ਪਿੰਗ ਗ੍ਰਹਿਣ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿ ਸਾਰ, ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿ ਸਾਰ, ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨਦਨ ਉਸਤਤ ਹੋਵੈ, ਮਨਮੁਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਗ ਹੈ ਸਭ ਹੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਪੌੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ, ਹਰ ਇੱਕ ਧਿਆਵ ਹੈ ਇੱਕ, ਇੱਕੋ ਹਰ ਸਤਿਆ, ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸੱਟ ਘਤਿਆ, ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸੱਟ ਘਤਿਆ, ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ ਕਰਣਾ ਨਿਧਾਨ, ਦੀਨਾ ਬੰਧੂ, ਭਗਤ ਪਾਵਨ, ਜਗਤ ਗੁਰੂ, ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ। ਸ਼ਬਦ ਗੁਰਪੀਆ ਗਹਿ ਗੰਭੀਰਾ, ਬਿਨ ਸ਼ਬਦ ਹੈ ਜਗ ਗੌਰਾਨੰਦ। ਸ਼ਬਦ ਹੀ ਗੁਰੂ ਹੈ, ਪੀਰ ਹੈ। ਸ਼ਬਦ ਦੀ ਵਿਚਾਰ ਤੋਂ ਬਿਨਾਂ ਸਾਰਾ ਸੰਸਾਰ ਗੌਰਿਆਂ ਚੱਲਿਆਂ ਵਾਂਗੂ ਆਪਣਾ ਜੀਵਨ ਬਤੀਤ ਕਰਕੇ ਜਾ ਰਿਹਾ ਹੈ, ਕਿਉਂਕਿ ਜਿਸ ਨੂੰ ਸ਼ਬਦ ਦੀ ਵਿਚਾਰ ਪ੍ਰਾਪਤ ਹੋ ਗਈ, ਫਿਰ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣ ਨਾ ਆਵੇ, ਆਪ ਪਾਰਸ ਪਰਮ ਧਿਆਨੀ ਸਾਜ ਸਾਜੇ ਆਵੇ। ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਭਾਗਾਂ ਦੇ ਨਾਲ ਭਾਈ ਪ੍ਰਾਪਤ ਹੁੰਦੀ। ਸਤਿਗੁਰੂ ਜੀ ਨੇ ਬੜੀ ਕਿਰਪਾਲਤਾ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦੇ ਗੁਰੂ ਦੇਵ ਜੀ ਗ੍ਰੰਥੀ ਸਿੰਘ ਜੀ ਨੇ ਬੜੇ ਪਿਆਰ ਸਤਿਕਾਰ ਦੇ ਸਹਿਤ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇ ਮਹਾਰਾਜ ਜੀ ਦੇ ਚਰਨਾਂ 'ਚ ਸੱਜ ਕੇ ਬੜੇ ਪਿਆਰ ਸਤਿਕਾਰ ਸਹਿਤ ਸ਼ਰਵਨ ਕਰਵਾਏ ਹਨ। ਉਪਰੰਤ ਸਥਾਨਕ ਮਰਿਆਦਾ ਦੇ ਅਨੁਸਾਰ ਗੁਰੂ ਮਹਾਰਾਜ ਜੀ ਦੇ ਕੀਰਤਨੀਏ ਰਾਗੀ ਸਿੰਘਾਂ ਨੇ ਬੜੇ ਪਿਆਰ ਸਤਿਕਾਰ ਸਹਿਤ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕਰਾਇਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਸ ਆਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਪਤ ਮੋਏ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਰੇ ਨਾ ਸਾਖੈ ਜਾਲੇ। ਨਿਰਗਨ ਕੋ ਧਨ ਅੰਧਲੇ ਪੌਤਿਕ, ਮਾਤ ਦੂਧ ਐਸੇ ਬਾਦੇ, ਸਾਗਰ ਮੈਂ ਬਹੁਤ ਪਾਇਓ ਹਰ ਨਾਮ, ਕਰੀ ਕਿਰਪਾ ਕਿਰਪਾ ਦੇ। ਜਿਸ ਤਰ੍ਹਾਂ ਬੂਜਤ ਕੋ ਜੈਸੇ ਜਿਹੜੀ ਮਿਲਤ, ਬੂਜਤ ਦੀਪਕ ਦੀਪਕ ਮਿਲਤ ਤਿਲਤ, ਡੁੱਬਦੇ ਨੂੰ ਜਿਵੇਂ ਬੇੜੀ ਮਿਲ ਜਾਏ ਉਹ ਕੁਛ ਡੁੱਬਣ ਤੋਂ ਬਚ ਜਾਂਦਾ ਹੈ। ਦੀਵੇ ਵਿੱਚ ਤੇਲ ਮੁੱਕ ਜਾਏ, ਤੇਲ ਪਾ ਦਿੱਤਾ ਜਾਏ, ਉਹ ਦੀਵਾ ਬੁਝਣ ਤੋਂ ਬਚ ਜਾਂਦਾ, ਉਹਦਾ ਪ੍ਰਕਾਸ਼ ਬਣਿਆ ਰਹਿੰਦਾ। ਇਸ ਤਰ੍ਹਾਂ ਇਨਸਾਨ ਨੂੰ ਵੀ ਜੇ ਗਿਆਨ ਦਾ ਪ੍ਰਕਾਸ਼ ਮਿਲ ਜਾਏ ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਬਾਣੀ ਦੁਆਰਾ ਸਤਿਗੁਰ ਸ਼ਬਦ ਹਜ਼ਾਰੋ ਦੀਪਾ ਬਿਨ ਸਿਉ ਅੰਧਕਾਰ ਕਹੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੁਪਾ। ਇਹ ਸ਼ਬਦ ਦਾ ਪ੍ਰਕਾਸ਼ ਬਖਸ਼ ਹੈ, ਕਿਉਂਕਿ ਜਿਹੜਾ ਹਨੇਰਾ ਹੈ ਇਹ ਇਨਸਾਨ ਦਾ ਮੁੱਢ ਕਦੀਮ ਤੋਂ ਬੈਰੀ ਹੈ। ਪਹਿਲੇ ਸਮੇਂ ਵਿੱਚ ਪ੍ਰਕਾਸ਼ ਦੀ ਪ੍ਰਾਪਤੀ ਵਾਸਤੇ ਪੱਥਰ ਤੇ ਘਾ ਰੱਖ ਕੇ ਉੱਤੇ ਪੱਥਰ ਮਾਰਦੇ ਸੀ, ਅੱਗ ਪੈਦਾ ਹੋ ਜਾਂਦੀ ਸੀ। ਫਿਰ ਬਰੀਕ ਰੱਖੇ ਰੱਖਣੇ ਲੱਕੜਾਂ, ਅੱਗ ਬੁਝਣ ਨਹੀਂ ਦੇਣੀ। ਇਸੇ ਤਰ੍ਹਾਂ ਆਪਣੇ ਕਾਰਜ ਸਿੱਧ ਕਰਦੇ ਸੀ, ਇਸੇ ਪ੍ਰਕਾਸ਼ ਦੁਆਰਾ ਹੀ ਉਹ ਸਮਾਂ ਪਾਸ ਕਰਦੇ ਰਹੇ। ਫਿਰ ਮਨੁੱਖ ਦੇ ਦਿਮਾਗ ਨੇ ਕੋਈ ਤਰੱਕੀ ਕੀਤੀ, ਆਪ ਨੂੰ ਉਸਦੀ ਜਿਹੜੀ ਲੱਕੜ ਸੀ ਉਹ ਬਿੱਲੀ ਖਲ ਨਾਲ ਰਗੜ ਕੇ ਇਸ ਤਰ੍ਹਾਂ ਪ੍ਰਕਾਸ਼ ਪੈਦਾ ਕਰਦੇ ਰਹੇ। ਇਹ ਚਮਕ ਪੱਥਰ ਦੁਆਰਾ ਵੀ ਪ੍ਰਕਾਸ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਇਸੇ ਤਰ੍ਹਾਂ ਤਿਲਾਂ ਜਾਂ ਸਰੋਂ ਦੇ ਤੇਲ ਵਿੱਚੋਂ ਇਹ ਪ੍ਰਕਾਸ਼ ਦੀ ਪ੍ਰਾਪਤੀ ਦਾ ਯਤਨ ਕੀਤਾ। ਫਿਰ ਵੀ ਹਨੇਰਾ ਜਿਹੜਾ ਸੀ ਮਨੁੱਖ ਦਾ ਬੈਰੀ ਰਿਹਾ। ਫਿਰ ਮਿੱਟੀ ਦਾ ਤੇਲ ਆ ਗਿਆ, ਲਾਲਟਨ ਗੈਸ ਆ ਗਈ, ਥੋੜ੍ਹਾ ਥੋੜ੍ਹਾ ਪ੍ਰਕਾਸ਼ ਵਧਿਆ, ਲੇਕਿਨ ਹਨੇਰਾ ਜਿਹੜਾ ਸੀ ਨਾਲ ਦੀ ਨਾਲ ਚੱਲਦਾ ਰਿਹਾ। ਫਿਰ ਇਨਸਾਨ ਨੇ ਅੱਜ ਦੇ ਯੁੱਗ ਵਿੱਚ ਤਰੱਕੀ ਕੀਤੀ ਹੈ, ਜਿੰਨੀ ਵਾਟ ਦਾ ਬਲਬ ਹੈ ਉਨਾ ਹੀ ਪ੍ਰਕਾਸ਼ ਜ਼ਿਆਦਾ। ਤੇ ਹਨੇਰੀ ਰਾਤ ਵੀ ਪ੍ਰਕਾਸ਼ਮਈ ਬਣਾਈ ਹੋਈ ਹੈ ਵਿਗਿਆਨੀਆਂ ਨੇ। ਇਸੇ ਤਰ੍ਹਾਂ ਜੋ ਬੁੱਧੀ ਦੇ ਪ੍ਰਕਾਸ਼ ਵਾਸਤੇ ਹੁਣ ਮਾਤਾ ਪਿਤਾ ਨੂੰ ਜਿੰਨੀ ਸੋਝੀ ਹੁੰਦੀ ਹੈ ਉਹ ਬੱਚੇ ਬੱਚੀ ਨੂੰ ਦੇ ਦਿੰਦੇ ਆ, ਪਰ ਉਹ ਸਮਝਦੇ ਆ ਸਾਡੇ ਕੋਲ ਰਹਿ ਕੇ ਦਾ ਜੀਵਨ ਅਧੂਰਾ ਹੈ। ਫਿਰ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਬੱਚੇ ਬੱਚੀਆਂ ਨੂੰ ਸਮੇਂ ਅਨੁਸਾਰ ਭੇਜਦੇ ਆ, ਖਰਚ ਵੀ ਕਰਦੇ ਹਰ ਤਰ੍ਹਾਂ, ਤੇ ਫਿਰ ਉਹ ਜਿਹੜਾ ਬੁੱਧੀ ਦਾ ਪ੍ਰਕਾਸ਼ ਹੈ ਇਸ ਗਿਆਨ ਵਾਸਤੇ ਉਹ ਬੜਾ ਲੰਬਾ ਲੰਬਾ ਸਮਾਂ ਯਤਨ ਕਰਦੇ ਆ ਕਿ ਬੱਚੇ ਬੱਚੀ ਵਿੱਚ ਕੋਈ ਵਿਦਿਆ ਦੀ ਘਾਟ ਕਮੀ ਨਾ ਰਹਿ ਜਾਏ, ਹਰ ਹੁਨਰ ਵਿੱਚ ਉਹ ਟ੍ਰੇਨਡ ਹੋ ਜਾਣ। ਇਹਦੇ ਨਾਲ ਜਿਹੜਾ ਕਿਤਾਬੀ ਗਿਆਨ ਸੀ, ਭੌਤਿਕਵਾਦ ਦਾ, ਕੁਝ ਰਸਾਇਣਿਕ ਤੱਤਾਂ ਦਾ ਗਿਆਨ, ਭੂਗੋਲਕ ਦਾ, ਵਿਗਿਆਨ ਬਾਰੇ, ਮਕੈਨੀਕਲ ਇੰਜੀਨੀਅਰੀ ਜਾਂ ਹੋਰ ਸੰਗੀਤ ਸਾਹਿਤ ਬਾਰੇ ਕਾਫੀ ਮਾਰਕੇ ਮਾਰੇ, ਕਲਾ ਸ਼ਿਲਪ ਹੁਨਰ ਦਸਤਕਾਰੀ ਚੌਥ ਪ੍ਰਕਾਰ ਦੀ ਵਿਦਿਆ ਹੈ, ਬੜਾ ਕੁਛ ਪ੍ਰਾਪਤ ਕੀਤਾ। ਧਰਤੀ ਨੇ ਉੱਪਰਲੇ ਗ੍ਰਹਿਣਾਂ ਤੱਕ ਵੀ, ਸਮੁੰਦਰਾਂ ਦੀਆਂ ਤਹਿਣਾਂ ਤੱਕ ਵੀ ਪਹੁੰਚੇ, ਔਰ ਧਰਤੀ ਵਿੱਚੋਂ ਵੀ ਧਾਤਾਂ ਉਪਧਾਤਾਂ, ਜੜੀ ਬੂਟੀਆਂ ਦਾ ਗਿਆਨ, ਔਸ਼ਧੀਆਂ ਦਾ, ਬੰਦੇ ਦੇ ਸਰੀਰ ਦੀ ਪ੍ਰਕਿਰਤੀ ਬਾਰੇ ਪੂਰਾ ਗਿਆਨ, ਔਰ ਬੁੱਧੀ ਬਾਰੇ ਬੜਾ ਕੁਛ ਪ੍ਰਾਪਤ ਕੀਤਾ ਜਾ ਚੁੱਕਾ ਅਤੇ ਯਤਨ ਜਾਰੀ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਦੂਰ ਨਹੀਂ ਹੋਇਆ, ਔਰ ਇੰਨੇ ਜਿਹਨੂੰ ਨਿਊ ਲਾਈਟ ਦਾ ਯੁੱਗ ਕਿਹਾ ਜਾਂਦਾ, ਪ੍ਰਕਾਸ਼ ਦਾ ਯੁੱਗ, ਇਹਦੇ ਵਿੱਚ ਵੀ ਮਨੁੱਖ ਅਜਿਹੀਆਂ ਗਲਤੀਆਂ ਕਰਦਾ ਨਜ਼ਰ ਆ ਰਿਹਾ, ਉਹ ਪਿਛਲੇ ਧਾਤੂ ਯੁੱਗਾਂ ਨੂੰ ਵੀ ਮਾਤ ਪਾ ਗਿਆ ਹੈ। ਮਾਤਾ ਪਿਤਾ ਦੇ ਸਤਿਕਾਰ ਦੀ ਭਾਵਨਾ, ਪਿਤਾ ਪੁੱਤਰ ਦਾ ਰਿਸ਼ਤਾ, ਪੌਲਕ ਰਾਜ ਸੱਤਾ ਦਾ, ਮਿੱਤਰ ਮਿੱਤਰ ਦਾ, ਪਤੀ ਪਤਨੀ ਦਾ, ਭਰਾ ਭਰਾ ਦਾ, ਨੇੜਤਾ ਜਿਹੜੀ ਹੈ ਬੜੀ ਦੂਰ ਜਾ ਰਹੀ ਹੈ। ਇਹ ਕਾਰਨ ਕੀ ਹੈ? ਆਤਮਾ ਦੇ ਗਿਆਨ ਤੋਂ ਬਿਨਾਂ ਜਿਹੜੇ ਬਾਕੀ ਗਿਆਨ ਹੈ ਉਹ ਸਾਨੂੰ ਰਹਿਣ ਸਹਿਣ, ਮਕਾਨ ਚੰਗਾ, ਸਵਾਰੀ ਚੰਗੀ, ਦੁਨਿਆਵੀ ਸੁੱਖ ਸਾਧਨ, ਪਦਾਰਥਾਂ ਦੀ ਸਮੱਗਰੀ ਪੈਦਾ ਕਰਨ ਵਿੱਚ ਸਹਾਇਕ ਹੈ, ਪਰ ਮਨ ਵਿੱਚੋਂ ਜਿਹੜੇ ਪੰਜ ਵਿਕਾਰ ਹੈ, ਕਾਮ, ਕ੍ਰੋਧ, ਲੋਭ, ਅਹੰਕਾਰ, ਈਰਖਾ, ਨਫ਼ਰਤ, ਭੇਦ ਬੁੱਧੀ, ਅਗਿਆਨਤਾ ਤੇ ਜਿਹੜੀ ਵਿਪਰਜਯ ਬੁੱਧ ਹੈ, ਇਹਨੂੰ ਦੂਰ ਕਰਨ ਵਿੱਚ ਸਹਾਇਕ ਨਹੀਂ ਹੋ ਰਿਹਾ। ਇਸੇ ਕਾਰਨ ਜੇ ਸਾਇੰਸ ਨੇ ਸੁੱਖ ਸਾਧਨ ਬਣਾਇਆ ਹੈ ਤੇ ਮਾਰਨ ਵਾਸਤੇ ਵੀ ਬਹੁਤ ਵੱਡੇ ਵੱਡੇ ਸਾਧਨ ਬਣ ਰਹੇ ਹੈ। ਇੱਕ ਵਿਅਕਤੀ, ਛੋਟਾ ਜਿਹਾ ਬੱਚਾ ਜਿਹਨੂੰ ਰਿਮੋਟ ਦੀ ਕਲਾ ਨੂੰ ਆਪਣੀ ਦੱਸ ਦੇਈਏ, ਇੱਕ ਛਿਨ ਵਿੱਚ ਇਹ ਸਾਰੀ ਦੁਨੀਆ ਨੂੰ ਜਵਾਲਾਮੁਖੀ ਬਣਾ ਦੇਗਾ। ਐਸੀਆਂ ਚੀਜ਼ਾਂ ਬੰਦੇ ਦੇ ਵਿਨਾਸ਼ ਵਾਸਤੇ ਵੀ ਬੰਦੇ ਨੇ ਪੈਦਾ ਕੀਤੀਆਂ ਹੋਈਆਂ ਤੇ ਜਿਹਨਾਂ ਦੀ ਬੁੱਧੀ ਜ਼ਿਆਦਾ ਤੇਜ਼ ਸੀ ਉਹਨਾਂ ਨੇ ਦੇਸ਼ ਦੇ ਜਿਹੜੇ ਬਛਿੰਦੇ ਸੀ ਗਰੀਬ ਲੋਕ, ਉਹਨਾਂ ਨੂੰ ਮਾਰ ਮਾਰ ਕਰਕੇ ਉਹਨਾਂ ਦੇ ਦੇਸ਼ ਨੱਸ ਲਏ, ਉਹਨਾਂ ਨੂੰ ਪਸ਼ੂਆਂ ਤੋਂ ਵੀ ਥੱਲੇ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਰਿਹਾ, ਜਾਂ ਨਸ਼ੇ ਪੱਤੇ ਦੇ ਉਹਨਾਂ ਦੀ ਅਕਲ ਜਿਹੜੀ ਹੈ ਖਤਮ ਕੀਤੀ ਜਾ ਰਹੀ ਹੈ, ਕਿਤੇ ਉਹਨਾਂ ਦੇ ਆਜ਼ਾਦੀ ਦੀ ਮੰਗ ਨਾ ਪੈਦਾ ਹੋ ਜਾਏ, ਉਹਨਾਂ ਨੂੰ ਅਹਿਸਾਸ ਨਾ ਹੋ ਜਾਏ ਘਰ ਸਾਡਾ ਸੀ, ਇਹ ਸਾਡਾ ਦੇਸ਼ ਸੀ। ਕਰਕੇ ਬੋਲੋ, ਅੱਜ ਦੀ ਬੁੱਧੀ ਇਸ ਪਾਸੇ ਵੀ ਹੈ, ਜਿਸ ਕੀ ਲਾਠੀ ਉਸ ਕੀ ਭੈਣ, ਮਾਲਕੇ ਜਰਾਈ ਚ ਬਣਿਆ ਹੋਇਆ ਧੱਕੇ ਦੇ ਨਾਲ ਹੀ। ਹੁਣ ਅੱਜ ਇਹਨੇ ਵੀ ਦੇਸ਼ ਹੈ ਇਹਨਾਂ ਦਾ ਇਸ ਤਰ੍ਹਾਂ ਦਾ ਹੀ ਵਰਤਾਰਾ ਹੈ। ਸੋ ਇਸ ਵਾਸਤੇ ਸਾਡੇ ਦੇਸ਼ ਵੀ ਐਸਾ ਲੰਬਾ ਸਮਾਂ ਗੁਲਾਮੀ ਦਾ ਜੀਵਨ ਚੱਲਦਾ ਰਿਹਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਸੀ, ਜੈਸੀ ਮੁਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਪਾਪ ਮੰਤਾਇਆ ਜੋਰੀ ਮੰਗੈ ਦਾਨ ਵੇ ਲਾਲੋ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁੱਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੈ ਧੂਰ। ਕਿ ਉਸ ਮੌਕੇ ਜੋ ਬਾਬਰ ਦੇ ਜ਼ੁਲਮ ਦੀ ਹੱਦ ਟੱਪ ਗਈ ਸੀ, ਪਾਤਸ਼ਾਹ ਦੇ ਕੈਦਖਾਨੇ 'ਚ ਵੀ ਗਏ, ਇਹ ਬਾਣੀ ਦੁਆਰਾ ਉਹਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ, ਚੱਕੀਆਂ ਪੀਣ ਵਾਸਤੇ ਵੀ ਆਈਆਂ, ਹੋਰ ਕਈ ਕੁਝ ਹੋਇਆ, ਅਖੀਰ ਨੂੰ ਗਲਤੀ ਮੰਨਣੀ ਪਈ ਅਤੇ ਸਤਿਗੁਰੂ ਜੀ ਨੂੰ ਸੋਝੀ ਦਿੱਤੀ ਕਿ ਜੇ ਪਰਮੇਸ਼ਰ ਨੇ ਤੈਨੂੰ ਕੋਈ ਸਰੀਰਕ ਬਲ, ਬੁੱਧੀ ਵੱਲ, ਹਥਿਆਰਾਂ ਦਾ ਵੱਲ, ਸੈਨਿਕ ਬਲ ਦਿੱਤਾ ਅਤੇ ਗਰੀਬਾਂ 'ਤੇ ਜ਼ੁਲਮ ਕਰਨ ਲਈ ਨਹੀਂ ਪਰ ਜਦ ਹੀ ਰੱਖਿਆ ਵਾਸਤੇ ਹੈ, ਗੱਜ ਕੇ ਬੋਲੋ। ਇਹ ਰੱਖਿਆ ਵਾਸਤੇ ਬਲ ਮਿਲਿਆ, ਪਰ ਕਈਆਂ ਨੂੰ ਬਲ ਮਿਲ ਜਾਂਦਾ ਉਹਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਇਸ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਲੈ ਲਓ, ਬਾਕੀ ਗੁਰੂ ਸਾਹਿਬਾਂ ਦਾ ਜੀਵਨ, ਪੰਚਮ ਪਾਤਸ਼ਾਹ ਜੀ ਨੇ ਤਾਂ ਆਪਣਾ ਬਲੀਦਾਨ ਦਿੱਤਾ ਸਾਡੇ ਵਾਸਤੇ, ਇਹ ਛੇਵੇਂ ਪਾਤਸ਼ਾਹ ਨੇ ਵੀ ਹੁਣ ਸ਼ਾਂਤੀ ਵੀ ਕਿੰਨਾ ਬਚਿਆ, ਫਿਰ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਦਿੱਲੀ ਦਰਬਾਰ ਨਾਲ ਲੋਹਾ ਲੈਣ ਵਾਸਤੇ ਆਵਾਜ਼ ਬੁਲੰਦ ਕੀਤੀ, ਮੀਰ ਪੀਰ ਦੇ ਨਿਸ਼ਾਨ ਚਲਾਏ ਅਤੇ ਸ਼ਸਤਰ ਅਸਤਰ ਵਿਦਿਆ ਦੇ ਨਾਲ ਭਰਪੂਰ ਕੀਤਾ ਸਿੱਖਾਂ ਨੂੰ, ਇਹ ਧਰਮ ਵਿਰੁੱਧ ਯੁੱਧ ਵੀ ਲੜੇ ਗਏ, ਜਿੱਤ ਵੀ ਪ੍ਰਾਪਤ ਹੋਈ। ਫਿਰ ਇਸੇ ਤਰ੍ਹਾਂ ਦੂਸਰੇ ਗੁਰੂ ਸਾਹਿਬ ਜੀ ਸੈਨਿਕ ਵੱਲ ਰੱਖਦੇ ਰਹੇ, ਕੋਈ ਸਮਾਂ ਹੀ ਸ਼ਾਂਤੀ ਦਾ ਗੁਜ਼ਰਿਆ, ਫਿਰ ਨੌਵੇਂ ਪਾਤਸ਼ਾਹ ਜੀ ਦਾ ਬਲੀਦਾਨ, ਫਿਰ ਦਸਵੇਂ ਗੁਰੂ ਜੀ ਨੇ ਚਾਰ ਤਖ਼ਤਾਂ ਦੀ ਰਚਨਾ ਹੋਈ ਹੈ, ਸ੍ਰੀ ਪਟਨਾ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ ਅਤੇ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਸਾਹਿਬ। ਫਿਰ 21 ਜੰਗ ਔਰੰਗਜ਼ੇਬ ਵੱਲੋਂ ਮਹਾਰਾਜ ਦੇ ਵਿਰੁੱਧ ਲੜੇ ਔਰ ਸਾਰਿਆਂ ਵਿੱਚ ਇਹ ਸ਼ਿਕਸ਼ਤ ਦਾ ਮੂੰਹ ਉਸ ਜ਼ਾਲਮ ਨੂੰ ਦੇਖਣਾ ਪਿਆ। ਧਰਮ ਵਿਧਾਂ ਵਿੱਚ ਜਿੱਤਾਂ ਹੋਈਆਂ, ਜਿਹਦੇ ਨਾਲ ਸਿੱਖਾਂ ਦੇ ਹੌਸਲੇ ਵੀ ਬੜੇ ਬੁਲੰਦ ਹੁੰਦੇ ਰਹੇ। ਫਿਰ ਬੰਦਾ ਬਹਾਦਰ ਨੂੰ ਅੰਮ੍ਰਿਤਾ ਕੀਧਰ ਤੋਰਿਆ, ਫਿਰ ਹੁਣ ਬਦਲੇ ਲਏ ਖਾਲਸੇ ਦਾ ਰਾਜ ਵੀ ਆਇਆ, ਫੁੱਟ ਦੁਆਰਾ ਫਿਰ ਕਮੀ ਆਈ। ਇਹ ਔਲੀ ਔਲੀ ਸਰਦਾਰ ਬਘੇਲ ਸਿੰਘ, ਜੈਸਾ ਸਿੰਘ ਸੁਲਤਾਨ ਕੌਮ, ਜੈਸਾ ਰਾਮਗੜੀ ਆ, ਨਵਾਬ ਕਪੂਰ ਸਿੰਘ, ਦਿੱਲੀ ਫਤਿਹ ਹੋਈ, ਲਾਲ ਕਿਲੇ ਝੰਡੇ ਚਲਾਏ, ਸਾਰੇ ਗੁਰਧਾਮਾਂ ਦੀ ਸੇਵਾ ਕਰਾਈ, ਫਿਰ ਮਿਸਲਾਂ, ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇਹ ਧਰਮ ਦਾ 40 ਸਾਲ ਰਾਜ ਕੀਤਾ ਔਰ ਗੁਰਸਥਾਨਾਂ ਦੀ ਸੇਵਾ, ਜਗੀਰਾਂ ਲਾਈਆਂ, ਖੁੱਲ੍ਹੇ ਲੰਗਰ ਚੱਲਣ। ਉਸ ਤੋਂ ਬਾਅਦ ਫਿਰ ਫੁੱਟ ਦਾ ਵਾਤਾਵਰਨ ਗਦਾਰ ਲੋਕਾਂ ਦੀ ਮਿਹਰਬਾਨੀ ਦੇ ਨਾਲ ਅਤੇ ਗੁਲਾਮੀ ਦਾ ਜੂੜਾ ਫੇਰ ਪਿਆ। ਫਿਰ ਕਾਲਜਾਂ ਦੇ ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਨੂੰ ਅਹਿਸਾਸ ਹੋਇਆ, ਫਿਰ ਲਹਿਰਾਂ ਚੱਲੀਆਂ ਅਤੇ ਫਿਰ ਆਜ਼ਾਦੀ ਆਈ। ਆਜ਼ਾਦੀ ਆਉਣ 'ਤੇ ਵੀ ਉਹਨਾਂ ਲੋਕਾਂ ਦੇ ਹੱਥ ਸੱਤਾ ਆਈ ਜਿਨ੍ਹਾਂ ਨੇ ਦੇਸ਼ ਦੀ ਜਿਹੜੀ ਨੀਤੀ ਸੀ ਉਹ ਕੁਟਲ ਨੀਤੀ ਵੱਲ ਵਰਤੀ, ਧਰਮ ਨੀਤੀ ਵੱਲ ਨਹੀਂ। ਗੱਜ ਕੇ ਬੋਲੋ, ਕਿਉਂਕਿ ਧਰਮ ਨੀਤੀ ਦੇ ਨਾਲ ਆ ਜਾਏ ਅਤੇ ਤਾਂ ਨੀਤੀ ਬਹੁਤ ਚੰਗੀ ਚੀਜ਼ ਹੈ, ਨੀਤੀ ਨਾਮ ਮਰਯਾਦਾ ਦਾ ਹੀ ਹੈ। ਅਤੇ ਜੇ ਕੁਟਲ ਨੀਤੀ ਆ ਜਾਏ ਫਿਰ ਆਪਣੀ ਗੱਦੀ ਬਚਾਉਣ ਤੱਕ ਹੀ ਗੱਲ ਹੈ ਅਤੇ ਪਰਜਾ ਦਾ ਜੋ ਹੁੰਦਾ ਹੋਈ ਜਾਏ। ਹਜ਼ੂਰ ਪਾਤਸ਼ਾਹ ਕਹਿੰਦੇ ਕਿਉਂ ਹੋ ਰਿਹਾ ਹੈ, ਪਰਜਾ ਕਿਉਂ ਲਤਾੜੀ ਜਾਂਦੀ ਹੈ? ਭਾਈ ਗੁਰਦਾਸ ਜੀ ਕਹਿੰਦੇ ਪਰਜਾ ਅੰਧੀ ਗਿਆਨ ਵਿੱਚ। ਗੁਰੂ ਮਹਾਰਾਜ ਦੀ ਬਾਣੀ ਦੀ ਵਿਆਖਿਆ ਇਹਨਾਂ ਨੇ ਕੀਤੀ ਹੈ, ਕੂੜ ਕਸਤ ਮੁਖੋਂ ਆਲਾਈ ਵਰਤਿਆ ਪਾਪ ਸਭ ਜਗ ਮਨ। ਜੇ ਹੁਣ ਪਰਿਵਾਰਕ ਤੌਰ ਤੇ ਆਈਏ, ਬੱਚੇ ਦੀ ਜਿਹੜੀ ਪਹਿਲਾਂ ਨਿਮਣ ਦੀ ਕਿਰਿਆ, ਹੁਣ ਜਦੋਂ ਬੱਚਾ ਮਾਤਾ ਦੇ ਉਦਰ ਵਿੱਚ ਹੈ ਤੇ ਮਾਂ ਪੇ ਦੇ ਸੰਸਕਾਰ ਕਿੰਨੇ ਉੱਤਮ ਹੋਣੇ ਚਾਹੀਦੇ ਤਾਂ ਜੋ ਉਹਨਾਂ ਦਾ ਆਪਣਾ ਪ੍ਰਭਾਵ ਅਤੇ ਜਿਹੜੀ ਨਵੀਂ ਰੂਹ ਨੇ ਆਉਣਾ ਉਹਦੇ ਉੱਪਰ ਚੰਗਾ ਪ੍ਰਭਾਵ ਪਵੇ। ਜੇ ਅਸੀਂ ਹੁਣ ਆਹਾਰ ਗਲਤ ਖਾਂਦੇ ਹਾਂ, ਕਈ ਵਾਰੀ ਉਹ ਬੱਚੇ ਜਿਹੜੇ ਆ ਉਹ ਸਿਰੇ ਨਹੀਂ ਚੜ੍ਹਦੇ, ਅਠਾ ਆਦਤ ਦੀ ਬਿਮਾਰੀ ਦੇ ਨਾਲ ਨੁਕਸਾਨ ਖਾ ਜਾਂਦੇ ਆ। ਫਿਰ ਡਾਕਟਰ ਔਸ਼ਧੀ ਵੀ ਦਿੰਦੇ ਆ, ਬਹੁਤ ਤਰ੍ਹਾਂ ਦੇ ਪੱਥ ਰੱਖਣ ਵਾਸਤੇ ਵੀ ਵੈਦ ਹਕੀਮ ਉਪਦੇਸ਼ ਦਿੰਦੇ ਆ, ਧਾਰਮਿਕ ਲੋਕ ਨਾਲ ਬਾਣੀ ਦਾ ਵੀ ਜਾਪ ਦੱਸਦੇ ਆ, ਕਿਉਂਕਿ ਆਹਾਰ ਸ਼ੁੱਧੋ ਸਤਿਗੁਰ ਸ਼ੁੱਧਾ ਸਤਿਗੁਰ ਸ਼ੁੱਧੋ ਧਰੁਵਾ ਸਿਮਰਤਾ। ਜੇ ਆਹਾਰ ਸ਼ੁੱਧ ਹੈ ਭੋਜਨ, ਤੇ ਅੰਤਸ਼ਕਰਨ ਸ਼ੁੱਧ ਹੈ, ਅੰਤਸ਼ਕਰਨ ਸ਼ੁੱਧ ਹੈ ਤੇ ਮਨ ਸ਼ੁੱਧ ਹੈ। ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਤੇ ਤੈਸੀ ਬਾਣੀ। ਤੇ ਜਿਹਦਾ ਮਨ ਸ਼ੁੱਧ ਹੈ ਉਹਦੀ ਬੁੱਧੀ ਸ਼ੁੱਧ ਹੈ, ਜਿਹਦੀ ਬੁੱਧੀ ਸ਼ੁੱਧ ਹੈ ਉਹ ਹੀ ਗਿਆਨ ਦਾ ਅਨੁਭਵ ਕਰ ਸਕਦਾ ਹੈ। ਹੁਣ ਅਗਰ ਮਾਂ ਪੇ ਨਸ਼ਈ ਵਿਸ਼ਈ ਹੈ, ਉਹਨਾਂ ਦੀ ਸਰੋਤ ਵੀ ਗਲਤ ਹੈ, ਉਹਨਾਂ ਦੀ ਦ੍ਰਿਸ਼ਟੀ ਵੀ ਗੰਦੀਆਂ ਫਿਲਮਾਂ ਗੰਦੇ ਗੀਤ ਸੁਣਦੇ ਹੈ, ਗੰਦੀਆਂ ਫਿਲਮਾਂ ਦੇਖਦੇ ਹੈ, ਉਹਨਾਂ ਦੇ ਆਪਣੇ ਅੰਦਰ ਕੀ ਪ੍ਰਭਾਵ ਪਏਗਾ? ਜਿਹੜਾ ਬਾਲਕ ਮਾਤਾ ਦੇ ਉਦਰ ਵਿੱਚ ਹੈ ਉਹਦੀ ਆਤਮਾ ਤੇ ਕੀ ਪ੍ਰਭਾਵ ਪਏਗਾ? ਗ੍ਰਿਸਤੀ ਦਾ ਮਤਲਬ ਇਹ ਨਹੀਂ ਹੈ ਕਿ ਚਾਰ ਲਾਵਾਂ ਹੋ ਗਈਆਂ ਜਾਂ ਔਲਾਦ ਪੈਦਾ ਕਰ ਲਈ। ਗ੍ਰਿਸਤੀ ਦੇ ਬਹੁਤ ਵੱਡੇ ਫਰਜ਼ ਹੈ, ਜਿਵੇਂ ਇੱਕ ਮਾਲੀ ਹੈ ਉਹ ਬਾਗ ਵਿੱਚ ਸੋਹਣੇ ਸੋਹਣੇ ਫੁੱਲ ਫਲਦਾਰ ਬੂਟੇ ਲਾਉਂਦਾ, ਸੁਗੰਧੀ ਆਉਂਦੀ ਹੈ, ਉਹਨੂੰ ਸ਼ਾਬਾਸ਼ ਮਿਲਦੀ ਹੈ, ਸੋਹਣੇ ਫਲ ਖਾਣ ਵਾਲੇ ਧੰਨਵਾਦ ਕਰਦੇ ਹੈ, ਛਾਂਦਾਰ ਪੇੜ ਹੈ, ਫਲਦਾਰ ਹੈ, ਫੁੱਲਦਾਰ ਹੈ। ਇਸ ਤਰ੍ਹਾਂ ਇਹ ਜਿਹੜਾ ਗ੍ਰਿਸਤੀ ਹੈ ਇਹ ਵੀ ਛੋਟੇ ਛੋਟੇ ਪਰਿਵਾਰ ਦਾ ਮਾਲੀ ਹੈ, ਸਾਰੇ ਸੰਸਾਰ ਰੂਪੀ ਬਾਗ ਦਾ ਮਾਲੀ ਉਹ ਮਾਲਕ ਪਰਮੇਸ਼ਰ ਹੀ ਹੈ। ਹੁਣ ਵੀ ਇਹ ਭਾਂਤ ਭਾਂਤ ਦੀ ਸ੍ਰਿਸ਼ਟੀ ਨਾਨਤੋ ਪ੍ਰਕਾਰ ਦੀ ਬਣਾਈ ਹੈ ਔਰ ਇੱਕ ਦੂਆ ਇੱਕ ਦੂਏ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਅਤੇ ਇੱਕ ਦੂਏ ਦੀ ਇੱਕ ਦੂਏ ਨੂੰ ਲੋੜ ਵੀ ਭਾਸਦੀ ਹੈ ਅਤੇ ਇੱਕ ਦੂਏ ਦਾ ਇੱਕ ਦੂਏ ਬਿਨਾਂ ਕੋਈ ਗੁਜ਼ਾਰਾ ਵੀ ਨਹੀਂ। ਸੋ ਇਸ ਵਾਸਤੇ ਇਸੇ ਤਰ੍ਹਾਂ ਜਿਹੜਾ ਗ੍ਰਿਸਤੀ ਹੈ ਉਹਨੂੰ ਪੂਰਾ ਹੀ ਨੌਲੇਜ ਆਉਣਾ ਚਾਹੀਦਾ, ਮਾਤਾਵਾਂ ਨੂੰ ਵੀ ਭੋਜਨ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ ਬੰਦਾ ਦੇਸਾਂ ਪ੍ਰਦੇਸਾਂ ਕਿੰਨੀਆਂ ਮੁਸ਼ਕਤਾਂ ਨਾਲ ਭੋਜਨ ਪੈਦਾ ਕਰਦਾ ਅਤੇ ਜੇ ਉਹ ਭੋਜਨ ਨੂੰ ਗਲਤ ਢੰਗ ਨਾਲ ਦੁਰਉਪਯੋਗ ਨਾਲ ਵਰਤਦਾ, ਇੰਨੀ ਮਿਹਨਤ ਕਰਕੇ ਬਿਮਾਰੀਆਂ ਖਰੀਦੀਆਂ ਜਾਂ ਮਨ ਦੇ ਅੰਦਰ ਵਪਾਰ ਹੀ ਇਕੱਠੇ ਕੀਤੇ ਅਤੇ ਫਿਰ ਪੈਦਾ ਕੀ ਹੋਇਆ? ਇਸੇ ਵਾਸਤੇ ਇਹ ਆਹਾਰ ਦੀ ਜਿਹੜੀ ਸ਼ੁੱਧੀ ਉਹ ਜ਼ਰੂਰੀ ਹੈ ਅਤੇ ਨਾਲ ਨਾਲ ਜਿਹਦਾ ਆਹਾਰ ਸ਼ੁੱਧ ਹੈ ਉਹਦਾ ਵਿਹਾਰ ਕੁਦਰਤੀ ਸ਼ੁੱਧ ਹੋਏਗਾ। ਵਿਹਾਰ ਲੈਣ ਦੇਣ ਜਿਹੜਾ ਰਹਿਣ ਸਹਿਣ ਇੱਕ ਦੂਏ ਨਾਲ ਮਿਲਵਰਤਣ ਆ, ਇੱਕ ਦੂਏ ਨਾਲ ਬਚਣ ਦੀ ਸਾਂਝ ਹੈ ਉਹ ਵੀ ਬੜੀ ਪਿਆਰ ਸਤਿਕਾਰ ਦੀ ਹੋਣੀ ਚਾਹੀਦੀ ਹੈ। ਮਿੱਠਾ ਬੋਲੇ ਮਿਲ ਚਲੇ, ਹੱਥੋਂ ਵੀ ਕਿਛ ਦੇ, ਰੱਬ ਤੈਨੂੰ ਕੀ ਬੁਕਲੀ ਜੰਗਲ ਗਿਆ ਟੁੰਡੇ। ਉਹ ਬੱਚੇ ਦੇ ਜਿਹੜੇ ਸੰਸਕਾਰ ਆ ਉਹ ਮਾਤਾ ਪਿਤਾ ਦੁਆਰਾ ਬਣਦੇ ਆ। ਜੇ ਉਹਨਾਂ ਦੇ ਚੰਗੇ ਸੰਸਕਾਰ ਆ, ਉਹ ਧਾਰਮਿਕ ਹੈ, ਨਿਤਨੇਮੀ ਹੈ, ਪ੍ਰੇਮੀ ਹੈ, ਭਜਨ ਕਰਦੇ ਆ, ਅਤੇ ਜਿਹੜੇ ਬੱਚੇ ਪੇਟ ਵਿੱਚ ਹੈ ਜਾਂ ਜਨਮ ਧਾਰ ਕੇ ਆਉਂਦੇ ਆ ਉਹਨਾਂ ਦੇ ਵਧੀਆ ਵਧੀਆ ਸੰਸਕਾਰ ਬਣ ਜਾਂਦੇ। ਸੰਸਕਾਰਾਂ ਦੀ ਜਿਹੜੀ ਨੀਂਹ ਆ ਉਹ ਮੁੱਢ ਤੋਂ ਸ਼ੁਰੂ ਹੋ ਜਾਂਦੀ ਹੈ, ਨੀਂਹ ਪੱਕੀ ਹੋਏਗੀ ਵੀ ਨਹਿਰ ਦਾ ਸਾਰਿਆ ਜਿਹੜਾ ਉਹ ਬੜਾ ਮਜ਼ਬੂਤ ਬਣ ਜਾਂਦਾ। ਫਿਰ ਮਾਤਾ ਪਿਤਾ ਦਾ ਜੀਵਨ ਨਿਤਨੇਮੀ ਅੰਮ੍ਰਿਤ ਧਾਰੀ ਬਾਣੀ ਪੜ੍ਹਨ ਵਾਲੇ, ਚੰਗੇ ਗ੍ਰੰਥ ਪੜ੍ਹਨ ਵਾਲੇ, ਸੰਗਤ ਕਰਨ ਵਾਲੇ, ਸੇਵਾ ਕਰਨ ਵਾਲੇ ਹੋਣ। ਇਹਨਾਂ ਚੀਜ਼ਾਂ ਦਾ ਆਉਣ ਵਾਲੀ ਰੂਹ ਦੇ ਉੱਤੇ ਬੜਾ ਵਧੀਆ ਪ੍ਰਭਾਵ ਪੈਂਦਾ ਹੈ। ਹੁਣ ਅੱਜ ਇਹ ਪ੍ਰਸ਼ਨ ਹੁੰਦਾ ਕਿ ਬੱਚੇ ਕਹਿਣਾ ਨਹੀਂ ਮੰਨਦੇ, ਇਹਨਾਂ ਚਾਹ ਆ, ਅਸੀਂ ਹਰ ਗੱਲ ਜਿਹਨਾਂ ਨੂੰ ਕਸੂਰਵਾਰ ਬਣਾਈ ਜਾਂਦੇ, ਉਹ ਸਾਡੇ ਬਹੁਤ ਵੱਡੇ ਕਸੂਰ ਹੈ ਜਿਹੜਾ ਕਿ ਅਸੀਂ ਬੱਚੇ ਨੂੰ ਮੁੱਢ ਤੋਂ ਹੁਣ ਤੱਕ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ। ਗੱਜ ਕੇ ਬੋਲੋ, ਇਹ ਤਾਂ ਅਸੀਂ ਨਿਮਣ ਦੀ ਕਿਰਿਆ ਤੱਕ ਵਿਆਖਿਆ ਦੇ ਬਹੁਤ ਲੰਬੀ ਕਰ ਦਿਆਂਗਾ, ਸਮਾਂ ਖੇਤੀ ਇਹਦੇ 'ਚ ਪੂਰਾ ਹੋ ਜਾਣਾ। ਫਿਰ ਜੰਮਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੀ ਨੂੰ ਬੇਨਤੀ ਕਰਨੀ, ਮਹਾਰਾਜ ਚਰਨਾਂ 'ਚ ਪ੍ਰਸ਼ਾਦ ਲੈ ਕੇ ਆਉਣਾ। ਗ੍ਰੰਥੀ ਸਿੰਘ ਜੀ ਸਰਬਲੋਹ ਦੇ ਬਾਟੇ ਵਿੱਚ ਦੂਜਾ ਜਲ ਪਾ ਕੇ ਸ੍ਰੀ ਸਾਹਿਬ ਦੇ ਨਾਲ ਪੰਜ ਪਾਸੇ ਪਾ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਉਹ ਸ੍ਰੀ ਸਾਹਿਬ ਦੇ ਨਾਲ ਜਿਹੜੀਆਂ ਪੰਜ ਬੂੰਦਾਂ ਹਨ ਉਹ ਬੱਚੇ ਦੇ ਮੂੰਹ 'ਚ ਪਾਉਣ ਅਤੇ ਨੇਤਰਾਂ ਸੀਸ ਵਿੱਚ ਅਤੇ ਛਿਟਾ ਦੇਣਾ, ਅਤੇ ਇਸੇ ਤਰ੍ਹਾਂ ਉਹ ਬਾਕੀ ਜਲ ਮਾਤਾ ਨੂੰ ਪਿਲਾਉਣਾ। ਅਤੇ ਮਾਤਾ ਵਾਸਤੇ ਵੀ ਫਿਰ ਸ੍ਰੀ ਜਪਜੀ ਸਾਹਿਬ ਦਾ ਪਾਠ ਜੇ ਪੜ੍ਹੀ ਨਹੀਂ ਤਾਂ ਮੂਲ ਮੰਤਰ ਜਾਂ ਗੁਰਮੰਤਰ ਦਾ ਪਾਠ ਆਦਿਕ ਜ਼ਰੂਰੀ ਹੈ। ਅੱਜ ਕੱਲ੍ਹ ਤਾਂ ਸਾਧਨ ਬੜੇ ਹੈ, ਟੈਲੀਵਿਜ਼ਨ 'ਚ ਵੀ, ਟੇਪਾਂ ਰਾਹੀਂ ਵੀ, ਸੀਡੀਆਂ DVD ਹੈ, ਬੱਚੇ ਦੇ ਕੰਨ 'ਚ ਬਾਣੀ ਦੀ ਸਰੋਤ ਪੈਂਦੀ ਹੈ, ਕੀਰਤਨ ਦੀ, ਕਥਾ ਦੀ, ਸ਼ਬਦ ਬਾਣੀ ਦੀ। ਅੱਜ ਕੱਲ੍ਹ ਮੂਲ ਮੰਤਰ ਗੁਰਮੰਤਰ ਦੀਆਂ ਵੀ ਰਿਕਾਰਡਾਂ ਹੈਗੀਆਂ, ਉਹ ਬੱਚੇ ਦੇ ਸੰਸਕਾਰ ਕਿੰਨੇ ਵਧੀਆ ਬਣਨਗੇ, ਉਹਦੇ ਜੀਵਨ ਦੀ ਉਸਾਰੀ ਕਿੰਨੀ ਵਧੀਆ ਹੋਏਗੀ। ਕਈ ਕਹਿੰਦੇ ਸੁੱਚਾ ਕਰਨਾ, ਕੁਛਾ ਦਾ ਪਾਣੀ ਜਾਂ ਪੁਰਾਣੇ ਮੱਤ ਵਾਲੀ ਗਾਂ ਦਾ ਗੋਹਾ, ਗਾਂ ਦਾ ਦੁੱਧ, ਗਾਂ ਦਾ ਦਹੀਂ ਅਤੇ ਗਾਂ ਦਾ ਮੱਖਣ, ਗਾਂ ਦਾ ਘੀ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ, ਤੈਨੂੰ ਪੰਜ ਗਾਂ ਵਰਗੇ ਨੂੰ ਸੁੱਚੇ ਕਰਨਾ। ਪਰ ਗੁਰਮੰਤ ਵਿੱਚ ਇਹੀ ਹੈ ਜੋ ਬੇਨਤੀ ਕੀਤੀ ਹੈ, ਰੱਜ ਕੇ ਬੋਲੋ। ਇਸੇ ਤਰ੍ਹਾਂ ਫਿਰ ਬੱਚੇ ਦੇ ਜਿਹੜੇ ਖੜਾਵੇ ਆ ਉਹ ਵੀ ਗੁਰਸਿੱਖ ਚਾਹੀਦੇ, ਜਿਹੜੇ ਟਿਊਟਰ ਹੈ ਉਹ ਵੀ ਉਹ ਗੁਰਮਤ ਵਿੱਚ ਹੋਣਗੇ ਅਤੇ ਬੱਚੇ ਦੇ ਅੰਦਰ ਉਹ ਗੁਰਮਤ ਵਾਲੀ ਲਾਗ ਲਾਉਣਗੇ। ਜੇ ਉਹ ਅਨਮਤੀਆਂ ਨੂੰ ਫਿਰ ਉਹਨਾਂ ਦਾ ਗਲਤ ਜਿਹੜਾ ਪ੍ਰਭਾਵ ਹੈ ਉਹਦੇ ਉੱਪਰ ਵਾਈਬ੍ਰੇਸ਼ਨ ਪੈਂਦੀਆਂ, ਉਹ ਵੀ ਗਲਤ ਹੁੰਦਾ, ਅਤੇ ਉਹਨੂੰ ਬਚਪਨ ਦੇ ਵਿੱਚ ਸੰਭਾਲ ਕਰਨੀ ਅਤੇ ਗੁਰਮੁਖੀ ਢੰਗ ਦੇ ਹੀ ਵਸਤਰ ਜਿਹੜੇ ਆ ਪਹਿਰਾਵਾ ਹੋਣਾ ਚਾਹੀਦਾ ਅਤੇ ਗੁਰਮੁਖੀ ਦੇ ਨਾਲ ਪਿਆਰ ਹੋਣਾ, ਗੁਰਮਤ ਦੀਆਂ ਵਿਚਾਰਾਂ ਉਹਦੇ ਕੰਨਾਂ 'ਚ ਹੌਲੀ ਹੌਲੀ ਪਾਉਣੀਆਂ। ਫਿਰ ਜਦੋਂ ਉਹ 5-6 ਸਾਲ ਦਾ ਹੋ ਜਾਏ ਫਿਰ ਜਿਵੇਂ ਪੜ੍ਹਨ ਵਾਸਤੇ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ, ਸ੍ਰੀ ਜਪਜੀ ਸਾਹਿਬ ਜਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਪਾਤਸ਼ਾਹ ਜੀ ਵਾਰ ਦਾ ਰਾਗੀ ਸਿੰਘ ਕੀਰਤਨ ਕਰਾ ਕੇ ਦੇਖ ਮਹਾਰਾਜ ਤਾਬਿਆ ਸਜਾ ਕੇ ਅਰਦਾਸ ਕਰਕੇ ਸ੍ਰੀ ਮੁੱਖ ਵਾਕ ਲੈ ਕੇ ਫਿਰ ਉਸ ਬੱਚੇ ਨੂੰ ਵਿਦਿਆਲੇ ਵਿੱਚ ਪੜ੍ਹਨ ਪਾਇਆ ਜਾਏ। ਫਿਰ ਉਹਨੂੰ ਮੂਲ ਮੰਤਰ ਹੈ ਜਾਂ 5 ਪੌੜੀਆਂ ਹੌਲੀ ਹੌਲੀ ਜਪਜੀ ਸਾਹਿਬ, ਇਸ ਤਰ੍ਹਾਂ ਰਹਿ ਰਾਸ ਕੀਰਤਨ 16 ਕੰਠ ਕਰਾਇਆ ਜਾਏ ਅਤੇ ਉਹਨੂੰ ਰੋਜ਼ ਇਸ਼ਨਾਨ ਕਰਾਉਣਾ ਅਤੇ ਉਹਨੂੰ 1 ਵਾਰੀ ਮੂਲ ਮੰਤਰ ਜਾਂ ਜਪਜੀ ਸਾਹਿਬ ਜਿਵੇਂ ਜਿਵੇਂ ਉਹਦੀ ਬੁੱਧੀ ਵੱਧਦੀ ਹੈ ਉਹ ਰੋਜ਼ਾਨਾ ਉਹਨੂੰ ਨਿਤਨੇਮ ਜਿੰਨਾ ਉਹ ਕਰ ਸਕੇ ਫਿਰ ਉਹਨੂੰ ਵਿਦਿਆ ਵੱਲ ਤੋਰਨਾ। ਫਿਰ ਉਹਦੀ ਜਿਹੜੀ ਖਾਦ ਖੁਰਾਕ ਹੈ ਸਦੋ ਗੁਣੀ, ਫਿਰ ਉਹਦਾ ਆਲਾ ਦੁਆਲਾ ਦੇਖਣਾ ਕਪੂਰ ਵਿੱਚ ਜਾਂ ਬਾਹਰ ਉਹ ਕਿਹਨਾਂ ਵਿੱਚ ਬਹਿੰਦਾ, ਉਹਨਾਂ ਦੀ ਸਟੈਟਿਕ ਕਿਸ ਤਰ੍ਹਾਂ ਦੀ ਹੈ, ਜਾਂ ਅੱਜ ਕੱਲ੍ਹ ਬੇਬੀ ਸਿਟਰਾਂ ਦੇ ਬੱਚੇ ਰੱਖਦੇ ਹੈ, ਕੀ ਉਹ ਅਨੁਮਤੀ ਇਹ ਹੈ ਸਾਡੇ ਧਰਮ ਤੋਂ ਵਿਪਰੀਤ ਤਾਂ ਨਹੀਂ ਕੋਈ, ਉਹਨੂੰ ਸਿੱਖਿਆ ਦੇਣ ਵਾਲੇ ਕੋਈ ਐਸਾ ਨਾ ਹੋਵੇ ਜੋ ਆਪਣੇ ਧਰਮ ਤੋਂ ਬਾਹਰ ਚਲੇ ਜਾਏ। ਇਸ ਪਾਸੇ ਵੀ ਬੜਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਫਿਰ ਸ਼ਿਸ਼ੂ ਅਵਸਥਾ ਹੋ ਗਈ ਅਤੇ ਬਾਲਾ ਅਵਸਥਾ ਆ ਗਈ। ਹੁਣ ਅੱਜ ਕੱਲ੍ਹ ਜਿਵੇਂ ਗੁਸਾਰਾ ਕਰਿਓ ਸਾਡੀਆਂ ਬੀਬੀਆਂ ਜਿਹੜੇ ਸ਼ਿਸ਼ੂ ਅਵਸਥਾ ਹੁੰਦੀ ਹੈ ਗੋਲੀਆਂ ਖਾ ਕੇ ਦੁੱਧ ਸੁਕਾ ਦਿੰਦੇ, ਇਹਦੇ ਨਾਲ ਬੀਬੀਆਂ ਨੂੰ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਤੇ ਬੱਚੇ ਨੂੰ ਮਾਤਾ ਦਾ ਦੁੱਧ ਨਹੀਂ ਮਿਲਦਾ, ਉਹਦਾ ਮਾਂ ਨਾਲ ਪਿਆਰ ਨਹੀਂ ਪੈਦਾ ਹੁੰਦਾ। ਗੱਲ ਕਰੋ ਸ਼ਿਸ਼ੂ ਅਵਸਥਾ ਚ ਵੀ, ਇਹ ਬਾਲ ਅਵਸਥਾ ਚ ਵੀ, ਫਿਰ ਉਹਨੂੰ ਗਾਲੀ ਗਲੋਚ ਕਰਨੀ ਜਾਂ ਉਹਨੂੰ ਭੈੜੇ ਸ਼ਬਦ ਬੋਲਣੇ ਤੇ ਗਲਤ ਢੰਗ ਦੀ ਤਾੜਨਾ, ਗਲਤ ਢੰਗ ਦੀਆਂ ਗੱਲਾਂ ਸੁਣਾਉਣੀਆਂ, ਘਰ ਦੇ ਵਿੱਚ ਹਾਸ ਬੁਲਾਸ ਉਸ ਤਰ੍ਹਾਂ ਦਾ, ਉਹਦੇ ਦਿਮਾਗ ਵਿੱਚ ਉਹ ਜਿਹੜੀ ਇਸ ਤਰ੍ਹਾਂ ਦੀ ਚੀਜ਼ ਪੈ ਜਾਂਦੀ ਹੈ ਉਹ ਸਾਰੀ ਜ਼ਿੰਦਗੀ ਉਹਦੇ ਲਈ ਨੁਕਸਾਨਦਾਰੀ ਬਣ ਜਾਂਦੀ ਹੈ। ਇਸੇ ਪ੍ਰਕਾਰ ਕੇ ਠੰਡ ਹੋਈ ਤਾਂ ਉਹਦੀ ਨੂੰ ਬਰਾਂਡੀ ਥੋੜ੍ਹੀ ਜਿਹੀ ਦੇ ਦਿਓ, ਠੰਡ ਹੈ, ਉਹ ਗਲਤ ਗੁੜਤੀ ਦਿੰਦੇ ਹੈ। ਫਿਰ ਜਦੋਂ ਉਹ ਤੁਰਤ ਸੰਭਾਲ ਲਵੇ, ਇਹ ਜਾਣੀਏ ਬਾਣੀਆਂ ਪੰਜ ਕਰ ਲਈਆਂ, ਇਹ ਅੰਮ੍ਰਿਤ ਛਕਣ ਦਾ ਅਧਿਕਾਰੀ ਹੈ, ਉਹਦੇ ਫਿਰ ਜਿਹੜੇ ਅੰਮ੍ਰਿਤ ਦੇ ਸੰਸਕਾਰ, ਜਨਮ ਸੰਸਕਾਰ ਆ, ਵਿਦਿਆ ਸੰਸਕਾਰ ਆ, ਫਿਰ ਅੰਮ੍ਰਿਤ ਸੰਸਕਾਰ ਹੋਣੇ ਚਾਹੀਦੇ। ਫਿਰ ਇਸ ਤਰ੍ਹਾਂ ਗਾਹਾਂ ਜਿੱਥੇ ਵਿਦਿਆ ਪੜ੍ਹਨੀ ਹੈ ਉੱਥੇ ਦੇ ਟੀਚਰਾਂ ਦਾ ਵੀ ਮਾਹੌਲ ਦੇਖਣਾ, ਉੱਥੇ ਬਜਾਲੇ ਦਾ ਵੀ, ਅੱਗੇ ਪਿੱਛੇ ਉਹਦੀ ਸੁਰੱਖਿਆ ਵਾਸਤੇ ਵੀ ਨਿਗਾਹਸਾਨੀ ਕਰਨੀ। ਔਰ ਇਸੇ ਪ੍ਰਕਾਰ ਫਿਰ ਜਦੋਂ ਜਵਾਨੀ ਆਉਂਦੀ ਹੈ ਇਹ ਫਿਰ ਵੱਡਿਆਂ ਵੱਡਿਆਂ ਨੂੰ ਪੈਰਾਂ ਤੋਂ ਖੇਡਦੀ ਹੈ। 15 ਸਾਲ ਤੋਂ ਲੈ ਕੇ 30 ਸਾਲ ਤੱਕ ਜਿਹੜੀ ਉਮਰ ਹੈ ਬਹੁਤ ਹੀ ਸੰਭਾਲਣ ਵਾਲੀ ਉਮਰ ਹੈ। ਉਸ ਵੇਲੇ ਮਾਪੇ ਨੂੰ ਖਾਸ ਖਿਆਲ ਦੇਣ ਦੀ ਲੋੜ ਹੈ, ਗੁਰੂ ਕੀ ਸੰਗਤ ਆ, ਚੰਗੇ ਪੁਰਸ਼ਾਂ ਦੀ ਸੰਗਤ ਦਾ ਆਸਰਾ, ਗੁਰਬਾਣੀ ਦਾ, ਚੰਗੇ ਲਿਟਰੇਚਰ ਗ੍ਰੰਥਾਂ ਦਾ, ਇਹ ਬਹੁਤ ਜ਼ਰੂਰੀ ਹੈ। ਸੋਏ ਫਿਰ ਜਵਾਨੀ ਜਿਹੜੀ ਹੈ, ਫਿਰ ਇਸ ਤਰ੍ਹਾਂ ਵਿਆਹ ਸ਼ਾਦੀ ਦਾ ਗੁਰਮਾਰੀ ਸੰਸਕਾਰ ਆ ਜਾਂ ਵਿਆਹ, ਉਹ ਵੀ ਗੁਰਮਤ ਅਨੁਸਾਰ ਹੋਣੇ। ਇਹ ਬੱਚਾ ਜੇ ਗੁਰਸਿੱਖ ਹੋਏਗਾ ਤੇ ਬੱਚੀ ਵੀ ਗੁਰਸਿੱਖ। ਅੱਜ ਕੱਲ੍ਹ ਕਈ ਲੜਕੀਆਂ ਨੂੰ ਉਮਰ ਨਹੀਂ ਛਪਾਉਂਦੇ, ਪਤਾ ਨਹੀਂ ਜੀ ਗਾਹਾਂ ਲੜਕਾ ਕਿਹੋ ਜਿਹਾ ਮਿਲੇਗਾ। ਲੜਕੇ ਉਹਨੇ ਕਿਹਾ ਵਿਦਿਆ ਪੜ੍ਹਨ ਬਹੁਤ ਆਏ ਹੈ, ਉੱਥੋਂ ਕਈ ਜੀਵ ਵੀ ਆਉਂਦੇ ਆ ਇੱਥੇ ਆ ਕੇ ਵੀ ਚਲੋ ਠੀਕ ਹੈ, ਕਿਹੜਾ ਕੇਸ ਇਸ਼ਨਾਨ ਕਰੇਗਾ, ਕੇਸ ਵਾਹੇਗਾ, ਉਹ ਵੀ ਦੂਏ ਪ੍ਰਭਾਵ ਥੱਲੇ ਆ ਕੇ। ਉਹਨਾਂ ਬਹੁਤ ਸਾਰੇ ਨੌਜਵਾਨ ਮਿਲਦੇ ਹੈ, ਉਹਨਾਂ ਨੂੰ ਪੁੱਛਿਆ ਵੀ ਕੱਕਾ ਜੀ ਕਿੰਨਾ ਪੜ੍ਹੇ ਆ ਜੀ, BA MA ਜਾਂ ਵੱਧ ਘੱਟ, ਕੀ ਤੁਹਾਡੀਆਂ ਕਿਤਾਬਾਂ 'ਚ ਕਿਤੇ ਕੇਸ ਮੰਨਣ ਦੀ ਸਿਕਸ਼ਾ ਹੈਗੀ ਹੈ? ਅੱਗੇ ਨਹੀਂ ਜੀ, ਕੋਈ ਸ਼ਰਾਬ ਜਾਂ ਮਾਦਕ ਚੀਜ਼ਾਂ ਨਸ਼ਿਆਂ ਦੀ ਕੋਈ ਗੱਲ ਹੋਵੇ ਇਹ ਵੀ ਹੈ ਨਹੀਂ, ਅਤੇ ਤੁਹਾਡੀਆਂ ਕਿਤਾਬਾਂ ਵੀ ਇਹ ਸਿੱਖਿਆ ਨਹੀਂ ਦੇ ਰਹੀਆਂ। ਅਤੇ ਸਤਿਗੁਰੂ ਜੀ ਬਾਣੀ ਅਤੇ ਧਰਮ ਗ੍ਰੰਥ ਅਤੇ ਧਾਰਮ ਦੇ ਜਿਹੜੇ ਮਹਾਂਪੁਰਖ ਉਹ ਵੀ ਸਿੱਖਿਆ ਨਹੀਂ ਦੇ ਰਹੇ, ਅਤੇ ਫਿਰ ਕਿਹੜੀ ਸਿੱਖਿਆ ਦੇ ਚੱਲ ਰਹੇ ਹਨ? ਸਕੂਲਾਂ ਕਾਲਜਾਂ 'ਚ ਪੜ੍ਹਨ ਦਾ ਮਤਲਬ ਇਹ ਸੀ ਬੁਰਾਈ ਦਾ ਤਿਆਗ ਕਰਨਾ, ਸਕੂਲਾਂ ਕਾਲਜਾਂ 'ਚ ਜਾ ਕੇ ਵੀ ਨਸ਼ੇ ਮਗਰ ਹੈ, ਵਿਸ਼ੇ ਨਗਰ ਹੈ ਮਗਰ ਘੁੰਮਦੇ ਹੈ, ਅਤੇ ਫਿਰ ਉਹ ਵਿਦਿਆ ਦਾ ਵਿਦਿਆ ਬਣ ਗਏ। ਵਿਦਿਆ ਪੜ੍ਹਨ ਦਾ ਮਤਲਬ ਸੀ ਵਿਦ ਧਾਤੂ ਆ ਗਿਆ ਕਰਨਾ ਜੀ, ਅਤੇ ਮੈਨੇ ਹੈਗਾ ਜਾਣਨਾ, ਵੇਦ ਨਾਮ ਹੈ ਗਿਆਨ ਦਾ, ਵਿਦਵਾਨ ਨਾਮ ਹੈ ਜਿਹੜਾ ਗਿਆਨ ਦੇਣ ਵਾਲਾ। ਅਤੇ ਫਿਰ ਅਸੀਂ ਕੀ ਸਿੱਖਿਆ, ਡਿਗਰੀਆਂ ਲੈ ਲਈਆਂ, ਡਿਗਰੀ ਹੁੰਦੀ ਫਲਾਣੇ ਦੀ ਡਿਗਰੀ ਹੋ ਗਈ, ਉਹਦਾ ਦੁਬਾਰਾ ਨਿਕਲ ਗਿਆ, MA ਪੜ੍ਹ ਲਈ, MA ਹੀ ਹੈ, ਕੁਛ ਵੀ ਨਹੀਂ ਸਿੱਖਿਆ। ਵਿਦਿਆ ਦਾ ਤਾਂ ਸੀ ਕਿ ਅਸੀਂ ਇਹਨਾਂ ਬੁਰਾਈਆਂ ਤੋਂ ਬਚਦੇ, ਔਰ ਪੜ੍ਹ ਦੇਖ ਕੇ ਜਿਹੜੇ ਪਵਿੱਤਰ ਸੀ ਉਹਨਾਂ ਨੂੰ ਬੁਰਾਈ ਤੋਂ ਬਚਾਉਂਦੇ। ਇਹ ਹੋ ਰਿਹਾ ਸਾਰਾ ਵਿਪਰੀਤ, ਗੱਜ ਕੇ ਬੋਲੋ, ਕਿਉਂਕਿ ਭਾਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆ ਜੇ, ਇਹ ਜਿਹੜੀ ਨੌਜਵਾਨ ਉਮਰ ਹੈ ਸੰਸਾਰ ਸਾਗਰ ਤਰਨ ਵਾਸਤੇ ਇਹੀ ਉਮਰ ਹੈ। ਨੌਜਵਾਨ ਦੇ ਵਿਦਿਆ ਪੜ੍ਹ ਲਓ, ਭਜਨ ਕਰ ਲਓ, ਜਪ ਤਪ ਕਰ ਲਓ, ਸਾਧਨ ਕਰ ਲਓ, ਖੇਡਾਂ ਦੇ ਮੈਦਾਨ 'ਚ ਅੱਗੇ ਆ ਜਾਓ, ਪਹਿਲਵਾਨ ਬਣ ਜਾਓ, ਐਂ ਡਾਕਟਰ, ਫਿਲਾਸਫਰ, ਇੰਜੀਨੀਅਰ, ਸਾਹਿਤਕਾਰ, ਸੰਗੀਤਕਾਰ, ਸਰੀਰ ਵੀ ਰੁਸ਼ਟ ਪੁਸ਼ਟ ਆ, ਬੁੱਧੀ ਵੀ ਨਵੀਨ ਤਾਜ਼ਾ ਹੈ। ਅਤੇ ਜਿਹੜੇ ਬੁਢਾਪਾ ਆ ਜਾਂਦਾ ਸਰੀਰ ਵਿੱਚ ਕਈ ਬਿਮਾਰੀਆਂ ਕਮਜ਼ੋਰੀਆਂ ਆ ਜਾਂਦੀਆਂ, ਹਾਂਜੀ, ਨੈਨਵਾਂ ਨੀਰ ਵਹਿ ਕੰਨ ਖੀਨਾ, ਭੈ ਕੇਸ ਤੋਂ ਦਵਾਨੀ, ਰੂਦਾ ਖੰਡ ਸਬਦ ਨਹੀਂ ਉਚਰਿਆ, ਅਬ ਕਿਆ ਕਰ ਹੈ, ਪ੍ਰਾਣੀ ਐਸੀ ਕਿਰਿਆ ਹੋ ਜਾਂਦੀ ਹੈ। ਤੇਰੇ ਕੰਮ ਜੋ ਪੱਗ ਡੱਗ ਮਗੈ ਨੈਣ ਜੋਤ ਤੇ ਹੀਨ ਬੁਢਾਪੇ ਵਿੱਚ ਤਾਂ ਐਸਾ ਹੈ ਪਰ ਉਹ ਇਸ ਤੋਂ ਵਿਪਰੀਤ ਰਿਹਾ ਜਵਾਨ ਉਮਰ ਜਿਹੜੀ ਹੈ ਉਹ ਵਿਸ਼ਿਆਂ ਵਿਕਾਰਾਂ ਤੇ ਨਸ਼ਿਆਂ ਵਿੱਚ ਫੈਸ਼ਨਾਂ ਦੇ ਵਿੱਚ ਕਿਵੇਂ ਤਬਾਹ ਹੋ ਰਹੀ ਹੈ ਹੁਣ ਇੰਨੀ ਇੰਨੀ ਵਿਦਿਆ ਪੜ੍ਹ ਕੇ ਬੱਚੇ ਬੱਚੀਆਂ ਆਪਣੀ ਇੱਛਾ ਨਾਲ ਰਿਸ਼ਤਾ ਕਰਦੇ ਆ ਫਿਰ ਉਹਨਾਂ ਦੀ ਸੈਟਿੰਗ ਨਹੀਂ ਹੁੰਦੀ ਤੇ ਫਿਰ ਉਹ ਵਿਦਿਆ ਕੀ ਹੋਈ ਆਪਣੀ ਸੈਟਿੰਗ ਨਹੀਂ ਥੋੜੇ ਦਿਨਾਂ ਬਾਅਦ ਉਹ ਅਦਾਲਤਾਂ ਚਲੇ ਜਾਂਦੇ ਆ ਡਿਵੋਰਸ ਹੋ ਜਾਂਦੇ ਆ ਇੰਨਾ ਪੜ੍ਹਨ ਦੇ ਬਾਵਜੂਦ ਵੀ ਪਵਿੱਤਰ ਗਿਆ ਕਿਉਂ ਉਹ ਅਧਿਆਤਮ ਤੱਤ ਤੋਂ ਹੀ ਮਿਲਣੇ ਆ ਅਧਿਆਤਮ ਬ੍ਰਹਮ ਵਿਦਿਆ ਕੀ ਵਿਚਾਰ ਤੋਂ ਪਰੇ ਚਲੇਗਾ ਧਰਮ ਤੋਂ ਪਰੇ ਚਲੇਗਾ ਨਿਤਨਮ ਨੂੰ ਟੁੱਟ ਗਿਆ ਰਹਿਤ ਮਰਜ਼ਾਦਾ ਨੂੰ ਟੁੱਟ ਗਿਆ ਗ੍ਰਹਿਤਾਂ ਦੇ ਵਿੱਚ ਪ੍ਰਵਿਰਤ ਹੋ ਗਿਆ ਸੱਚੀ ਸੰਗਤ ਤੋਂ ਪਰੇ ਚਲੇਗਾ ਗੁਰੂ ਔਰ ਗੁਰਬਾਣੀ ਗੁਰਮਤ ਤੋਂ ਪਰੇ ਚਲੇਗਾ ਹੁਣ ਆਪਾਂ ਸਾਰੇ ਘਰਾਂ 'ਚ ਕਹਿੰਦੇ ਜੀ ਇਹ ਬੱਚੇ ਸਾਡਾ ਕਹਿਣਾ ਨਹੀਂ ਹੁੰਦੇ ਸਾਡੇ ਮਾਂ ਪਿਓ ਨੂੰ ਤਾਂ ਕਦੀ ਸ਼ਿਕਾਇਤ ਆਈ ਨਹੀਂ ਸਾਨੂੰ ਕਿ ਸਾਡਾ ਕਹਿਣਾ ਨਹੀਂ ਮੰਨਿਆ ਕਿਸੇ ਗੱਲ ਜੋ ਕਿ ਜਨਮ ਹੋਇਆ ਕਦੀ ਤੇ ਬੋਲੋ ਸੰਗਤ 'ਚ ਆਏ ਹਾਂ ਸੰਗਤ 'ਚੋਂ ਕਦੀ ਸ਼ਿਕਾਇਤ ਨਹੀਂ ਆਈ ਇਹਨੇ ਸਾਡਾ ਕਹਿਣਾ ਨਹੀਂ ਮੰਨਿਆ ਕਹਿਣਾ ਮੰਨਣ ਵਾਸਤੇ ਆਪਾਂ ਨੂੰ ਕਹਿਣਾ ਮੰਨਣ ਦੀ ਤਲੀਮ ਪੜ੍ਹਨੀ ਪੈਣੀ ਹੈ ਜੇ ਅਸੀਂ ਕਿਸੇ ਦਾ ਕਹਿਣਾ ਮੰਨਦੇ ਤੇ ਸਾਡਾ ਕਹਿਣਾ ਕੌਣ ਮੰਨੇਗਾ ਜੇ ਅਸੀਂ ਕਿਸੇ ਦਾ ਕਹਿਣਾ ਮੰਨਾਂਗੇ ਸਾਡਾ ਕਹਿਣਾ ਜ਼ਰੂਰ ਕੋਈ ਮੰਨੇਗਾ ਹੁਣ ਇੱਥੇ ਆਈਦਾ ਇਹ ਬੀਬੀ ਜੀ ਸਰਦਾਰ ਸਾਹਿਬ ਬੱਚੇ ਬੱਚੀਆਂ ਕਿੰਨੇ ਬੱਚੇ ਇੱਕ ਮੁੰਡਾ ਇਹ ਭਾਈ ਮੰਮਾ ਦੀ ਵਿਆਜੀ ਕਰਦਾ ਨਸ਼ੇ ਕਰਦਾ ਇਹ ਸਾਡਾ ਜੀ ਕਹਿਣਾ ਨਹੀਂ ਮੰਨਦਾ ਇੱਕ ਬੱਚੇ ਤੇ ਦੋ ਮਾਂ ਪਿਓ ਆਪਣਾ ਪ੍ਰਭਾਵ ਨਹੀਂ ਬਣਾ ਸਕੇ ਔਰ ਮਾਂ ਪਿਓ ਨੇ ਸਾਰੀ ਜ਼ਿੰਦਗੀ ਉਹਨਾਂ ਨੂੰ ਪਾਲਣ ਪੋਸ਼ਣ ਪੜ੍ਹਾਉਣ ਲਿਖਾਉਣ ਇੰਨੇ ਖਰਚ ਤੇ ਲਾਏ ਇਹ ਕਹਿਣਾ ਕਿਉਂ ਨਹੀਂ ਮੰਨਦੇ ਏਡਾ ਵੱਡਾ ਫਰਕ ਪਾਰ ਹੋਇਆ ਬੱਚੇ ਤੇ ਇਹ ਮਾਂ ਪਿਓ ਦੇ ਅੰਦਰ ਕਮਜ਼ੋਰੀ ਜ਼ਰੂਰ ਆ ਕੋਈ ਉਹ ਜਿਤਨ ਉਹਨਾਂ ਟੁੱਟੇ ਆ ਧਰਮ ਨਾਲ ਟੁੱਟੇ ਆ ਬਾਣੀ ਨਾਲ ਟੁੱਟੇ ਆ ਉਹਨਾਂ ਨੇ ਬੱਚਿਆਂ ਨੂੰ ਕਹਿਣਾ ਮੰਨਣ ਦੀ ਪੜ੍ਹਾਈ ਨਹੀਂ ਸਿਖਾਈ ਸਤਿਕਾਰ ਨਹੀਂ ਕਰਦੀ ਜਿਸ ਨੇ 25-30 ਸਾਲ ਕਿਸੇ ਦੇ ਉੱਤੇ ਇੰਨੀ ਮਿਹਨਤ ਕੀਤੀ ਹੋਵੇ ਫਿਰ ਉਹਦਾ ਕਹਿਣਾ ਕਿਉਂ ਨਹੀਂ ਮੰਨੋ ਆ ਕਿਤੇ ਜਾਓ ਪਿਆਰ ਨਾਲ ਕੋਈ ਪਾਣੀ ਪਿਲਾ ਲਏ ਚੇਤੇ ਕਰੀਏ ਲੈ ਵੀ ਫਲਾਣੇ ਨਾਲ ਗਏ ਸੀ ਇਹਨਾਂ ਰੋਟੀ ਪਿਲਾਈ ਸੀ ਜੀਆਂ ਕਹੀ ਸਤਿਕਾਰ ਕੀਤਾ ਇਹ ਆਪਣੀਆਂ ਕਮਜ਼ੋਰੀਆਂ ਨੂੰ ਭਾਪਣਾ ਚਾਹੀਦਾ ਇਹ ਕਿਹੜੀਆਂ ਕਮਜ਼ੋਰੀਆਂ ਕਿਹਨਾਂ ਦੇ ਕਾਰਨਾਂ ਦੇ ਕਾਰਨ ਪਰ ਜੇ ਹੁਣ ਸਕੂਲਾਂ ਕਾਲਜਾਂ 'ਚ ਹੈ ਉੱਥੇ ਵੀ ਸੱਤ ਵਚਨ ਦੀ ਤਲੀਮ ਨਹੀਂ ਉਹ ਕਹਿੰਦੇ ਅਸੀਂ ਮਾਇਆ ਦੇ ਕੇ ਪੜ੍ਹਦੇ ਹਾਂ ਉਹ ਕਹਿੰਦੇ ਅਸੀਂ ਤਨਖਾਹ ਲੈ ਕੇ ਪੜ੍ਹਾਉਂਦੇ ਹਾਂ ਉਸਤਾਦ ਦਾ ਅਤੇ ਸ਼ੇਖ ਦਾ ਕੋਈ ਰਿਸ਼ਤਾ ਹੀ ਹੈ ਨਹੀਂ ਗੱਲ ਕੇ ਬੋਲੋ ਮਾਂ ਪਿਓ ਦਾ ਬੱਚੇ ਬੱਚਿਆਂ ਦਾ ਰਿਸ਼ਤਾ ਪਤੀ ਪਤੀ ਦਾ ਰਿਸ਼ਤਾ ਉਹ ਭਾਈ ਦਾ ਤਾਂ ਪਹਿਲਾਂ ਜਗ੍ਹਾ ਹੈ ਕਿ ਚੇਲੇ ਸਾਜ ਵਜਾਇਣ ਦੇ ਨੱਚਣ ਗੁਰੂ ਬਹੁਤ ਦਿਨ ਭਾਈ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਥਾਉਣ ਜਾਏ ਅਖੀਰ ਜਲ ਕੱਢਿਆ ਵਰਤਿਆ ਪਾਪ ਸਭ ਸਜਗ ਮਾਏ ਆ ਪਹਿਲਾਂ ਜਗ੍ਹਾ ਪੌੜੀ ਦੇ ਵਿੱਚ ਸਾਰਾ ਸਾਰੀ ਪੌੜੀ ਆਪ ਪੜ੍ਹ ਲਿਓ ਕਾਰਾਂ ਦੇ ਵਿੱਚੋਂ ਸੋ ਇਸ ਵਾਸਤੇ ਗੁਰਮੁਖ ਪਿਆਰਿਓ ਇੱਕ ਤੰਦ ਨਹੀਂ ਟੁੱਟਾ ਹੋਇਆ ਤਾਣੀਆਂ ਟੁੱਟੀਆਂ ਹੋਈਆਂ ਇੱਕ ਤੰਦ ਗੰਢਿਆ ਜਾਏ ਤੇ ਸ਼ਾਇਦ ਕੰਮ ਬਣ ਜਾਏ ਜਿੰਨਾ ਚਿਰ ਤੁਸੀਂ ਖੁਦ ਬ ਖੁਦ ਆਪਣੇ ਵੱਲ ਆਪਣੇ ਬੱਚੇ ਬੱਚੀਆਂ ਵੱਲ ਸਮਾਜ ਧਰਮ ਰਾਜਨੀਤੀ ਜਾਂ ਹੋਰ ਤੱਤ ਜਿਹੜੇ ਧਿਆਨ ਨਹੀਂ ਦਿੰਦੇ ਉਹਨਾਂ ਚਿਰ ਸੁਧਾਰ ਨਹੀਂ ਹੋਣਾ ਕਿ ਸ਼ਾਇਦ ਕੋਈ ਪ੍ਰਚਾਰਕ ਆਊਗਾ ਉਹ ਵੀ ਠੀਕ ਕਰ ਜੂਗਾ ਹੋਰ ਆਇਆ ਮੈਂ ਆਇਆ ਹੋਰ ਕੱਲ੍ਹ ਨੂੰ ਆ ਗਿਆ ਦੋ ਚਾਰ ਦਿਨ ਬੋਲੇ ਚਲੇ ਗਏ ਜਿੱਥੇ 24 ਘੰਟੇ ਇੱਕ ਦੂਜੇ ਨੂੰ ਇੱਕ ਦੂਜੇ ਦੀ ਸੰਗਤ ਹੈ ਪ੍ਰਭਾਵ ਤਾਂ ਉਹਦਾ ਜ਼ਿਆਦਾ ਪਏਗਾ ਪਰ ਹੁਣ ਅਸੀਂ ਕਦੀ ਕਦੀ ਆਉਂਦੇ ਹਾਂ ਜਿੰਨੇ ਵੀ ਸੰਪਰਕ 'ਚ ਆਉਣੇ ਹੈ ਉਹਨਾਂ 'ਚੋਂ ਕਾਫੀਆਂ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ ਸਾਡਾ ਤੁਹਾਡੇ 'ਚ ਕੋਈ ਪਰਕਦਾਰ ਵੀ ਹੈ ਨਹੀਂ ਤੁਹਾਨੂੰ ਕੱਪੜਾ ਮੈਂ ਨਹੀਂ ਦਿੰਦਾ ਰੋਟੀ ਮੈਂ ਨਹੀਂ ਦਿੰਦਾ ਦਵਾਈ ਰੋਟੀ ਮੈਂ ਨਹੀਂ ਦਿੰਦਾ ਆ ਗੁਰਬਾਣੀ ਦੀ ਕੁਝ ਵਿਚਾਰ ਹੈ ਉਹ ਕਾਰਨ ਕੀ ਹੈ ਸਾਡਾ ਕਹਿਣਾ ਕਿਉਂ ਇਕਦਮ ਇਹ ਮੰਨ ਲੈਂਦੇ ਹਾਂ ਕਿਉਂਕਿ ਅਸੀਂ ਸੁਣਨ ਦੀ ਮੰਨਣ ਦੀ ਅਧਿਆਸਣ ਦੀ ਪੜ੍ਹਾਈ ਕਰਦੇ ਹਾਂ ਕਦੀ ਕੇ ਬੋਲੋ ਸਾਡੀ ਪੜ੍ਹਾਈ ਇਹ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਾਨ ਜਾ ਕੇ ਹਿਰਦੈ ਪਰਵੇਸ਼ एक ने कही दुए ने माने दोनों ब्रह्म गए। ये मनन का जरा सब सुनते हैं अजकल अभी बहुत मनते हैं सुनते रोज है। ज्ञानी जी कहते हैं रोमां की व्याधि ही नहीं करनी, बस सारी उम्र सुनी जाना छड़नी नहीं, शराब नहीं पीनी, मादक चीजा नहीं वरतनिया छड़निया नहीं, फैशन नहीं लाना छड़ना नहीं, जुआ नहीं खेलना त्यागना नहीं, निंदा चुगली नहीं करनी, झूठ नहीं बोलना, परस्पर बैर विरोध ईर्खा नहीं करनी, धी भैन की इज्जत में इज्जत समझना, खड़े उठे हैं साड़ी हालत ही बनी है जिम्मे एक तोता महात्मा ने पढ़ाता, वो पढ़ाया सी शिकारी आएगा चोगा पाएगा जाल बिछाएगा फस ना जाना धोखे तो मैंने आना फाड़ ले जाएगा पिंजरे पाएगा। हम सारे तोते पढ़ाते वो सारे यू पढ़ी जाए वो शिकारी नहीं गया पता नहीं कहड़ा अस्ताद मेरे पढ़ गए का खड़के कितों ने हम क्या देखिए पढ़ाकू ही है कि अमल भी है इन्हों हम जाल लाता और जो डन जे खिलाफ से नेड़े ले आया वो पढ़ी भी जाते हैं चुगी भी जाते हैं सारे फस गए गज के बलोस। अजकल के पढ़ाकुआ की यह हालत है, इन्हों की हालत यह है जिमें एक पेड़ी एक वकील है एक इंजीनियर है एक डॉक्टर है वो मलाह पूछ रहे हैं मलाह साहब पंजाबी पढ़े हैं अगे महाराज ने कहते तेरा चार आने जीवन ने सफल है दुआ बोल पाया हिंदी पढ़िया नहीं जी तेरा अठ आने फिर अंग्रेजी पढ़िया कहता बारह आने जागरू दरिया चप्पर ला पै पैन वो मलाह कहना महाराज तुम डॉक्टर हैं तुम वकील हैं तुम इंजीनियर हैं दसो हमें बेड़ी पार किमें लगेगी। डॉक्टर कहता जो मथा दो दस सकता भी एना सीन खाला गज के बोलो वकील है तू मुकदमा तो कुंडी दस दूंगा बेड़ी का नहीं पता इंजीनियर किसी मकान का नक्शा बनाना पुल पालो दस देना कहते फिर लो मैं दसदा बेड़ी किमें पार लगती है वो लगा जोर ना चप्पू लाने परमात्मा की प्रार्थना की है प्रशारथ कहता बेड़ी एवं पार लगती है तुम तो मेरा जीवन बारह ने निष्फल किया तो पढ़ाकुआ का सोलह ने निष्फल है अज के पढ़ाकुआ की दशा बनी हुई है। गली ज्ञान न ढूंढे कथना करड़ा सार गल सीख लिया गलियों अमल करना नहीं सीख्या इलम बहुत है आलम बहुत है अमल नहीं इलम भी बहुत है इस वे आलम विद्वान भी बहुत बन गए अमल आला जीवन नहीं। महाराजा रणजीत सिंह शाही अनपढ़ सी एक लख 25,000 वर्ग मील लंबा राज बनाया एक लख 25,000 वर्ग मील लंबा राज बनाया उसने खालसे का और यहोजी मिसाल कायम करके गया अज भी दुनिया में चेते करती है। क्यों अमली जीवन से महापुरुषा ने आप तिलक दिता बाबा साहब सिंह बेदी ने साधु मुकमर कसी तेरी देखी कबू ना सुस्ती मुख पर देखी ऐसे 5 मिनट जूस ना मिले तो त्रेड़िया आने लग पी 5 मिनट खाने को नहीं मिलता उमें हट फेल होने वाला हो जाता पर उन्होंने लोगों ने वो दरा खैबर जितों रोज हमले होंगे धियां पैर चकते बड़े जाते हिंदुस्तान की तबाही की इन्होंने लोगों ने किन्ने सदियां उन्होंने मूँह भाने तो जमरौल के किले के केसरी निशान चलाए झूलते निशान रहे पंथ महाराज के लागते दीवान रहे ग्रंथ महाराज के कद ने खालसा बनाया सी वो जरा अपनी केस दाढ़ी पग न संभालने योगा नहीं वह कौम को की संभालेगा जिन शराब की प्याली ने अदिया बोतल ने मूढ़ा किया हो खालसा राज कितों पैदा कर देगा। डूबे हैं गिलासों के ना उबरे जिंदगानी में सैकड़े ही बह गए बोतलों के बंद पानी में। वाकवर देखो बीरबल आया कहता डब्ब च की है कहता जी बुलबल है ਕਹਿੰਦਾ ਝੂਠ ਨੂੰ ਔਰ ਸੱਚ ਦੱਸ। ਕਹਿੰਦਾ ਤੋਤਾ, ਕਹਿੰਦਾ ਨਹੀਂ ਭਾਈ। ਕਹਿੰਦਾ ਜੀ ਬਾਂਦਰ ਹੈ। ਕਹਿੰਦਾ ਬਾਂਦਰ ਕਿਵੇਂ ਲੁਕੋ ਲਿਆ, ਟੀਚਰਾਂ ਕਰਦਾ। ਕਹਿੰਦਾ ਜੀ ਖੋਤਾ, ਜਦ ਨੂੰ ਮੇਜ਼ ਤੇ ਬੋਤਲ ਰੱਖ। ਕਹਿੰਦੇ ਇਹਦੇ ਚਾਰੇ ਚੀਜ਼ਾਂ ਪੁੱਟ ਕੀਤੀਆਂ। ਅੱਧ ਪਾ ਪੀ ਕੇ ਬੁਲਬਲ ਬਣ ਜਾ, ਪਊਆ ਪੀ ਕੇ ਤੋਤਾ, ਅਧੀਆ ਪੀ ਕੇ ਬਾਂਦਰ ਬਣ ਜਾ, ਬੋਤਲ ਪੀ ਕੇ ਖੋਤਾ। ਆ ਪੜ੍ਹਿਆ ਲਿਖਿਆ ਦੇ ਯੁੱਗ ਵਿੱਚ ਉਹਦੇ ਉੱਤੇ ਲਿਖਿਆ ਵੀ ਇਹ ਸਿਹਤ ਕੇ ਲਈ ਹਾਨੀਕਾਰਕ ਹੈ। ਕੀ ਕਹੀ ਜਾ ਰਹੀ ਹੈ? ਕਹਿੰਦੇ ਮਨੁਸ਼ ਨੂੰ ਤਾਂ ਫੇਰ ਮਿਲ ਜੂਗੀ, ਬੋਤਲ ਨਹੀਂ ਫੇਰ ਮਿਲਣੀ। ਗੱਜ ਕੇ ਬੋਲੋ, ਇਹ ਨਹੀਂ ਮਿਲਣੀ ਮਨੁਸ਼ਿਆਂ ਨੂੰ, ਫੇਰ ਮਿਲ ਜੂਗਾ। ਇਹ ਸਾਡੀ ਦਸ਼ਾ ਬਣਦੀ ਜਾ ਰਹੀ ਹੈ, ਆ ਨੌਜਵਾਨਾਂ ਦੀ, ਬੁੱਢਿਆਂ ਦੀ। ਚਾਰ ਰੁਪਏ ਦੇ ਲਓ, ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ। ਅੱਜ 550 ਸਾਲ ਦੇ ਨੇੜੇ ਪਹੁੰਚ ਚੱਲੇ ਹੈ। ਸਾਰੀ ਹੈ 3.5 ਕਰੋੜ ਹੈ, ਇੰਨੇ ਮੁਸਲਮਾਨ ਹੈ, ਅੱਧੀ ਅੱਧੀ ਦੁਨੀਆ ਉਹਨੇ ਮਲੀ ਹੋਈ ਹੈ। ਤੁਸੀਂ ਮਜ਼ਦੂਰੀ ਕਰਕੇ ਰੋਟੀ ਖਾ ਲਈ ਕਰੋ, ਜਿੱਥੇ ਮਰਜ਼ੀ ਖਾ ਲਓ, ਹੈਗੇ ਮਜ਼ਦੂਰ ਹੈ। ਨਾ ਕੋਈ ਖਾਲਸੇ ਦਾ ਦੇਸ਼ ਹੈ, ਨਾ ਕੋਈ ਰਾਜ ਹੈ, ਨਾ ਕੋਈ ਸਮਾਜ ਹੈ, ਨਾ ਇਹਨਾਂ ਦੀ ਉੱਥੇ ਸੁਣਾਈ ਹੈ, ਨਾ ਇਹਨਾਂ ਜਿੱਥੇ ਸੁਣਾਈ ਹੈ। ਕੁਝਾਂ ਖਾਈ ਚਲੋ ਸਾਰੀ ਉਮਰ, ਇਸ ਪਾਸੇ ਕਿਸੇ ਦਾ ਕੋਈ ਧਿਆਨ ਹੀ ਨਹੀਂ। ਪਰ ਧਿਆਨ ਤਾਂ ਹੀ ਹੋਏਗਾ, ਪਹਿਲਾਂ ਤਾਂ ਆਪਣਾ ਆਪ ਸੰਭਾਲੋ, ਆਪਣਾ ਸੰਭਾਲ ਕੇ ਫਿਰ ਆਪਣੇ ਪਰਿਵਾਰ ਨੂੰ ਸੰਭੋ, ਸਮਾਜ ਨੂੰ ਸੰਭੋ, ਧਰਮ ਦੀ, ਫਿਰ ਦੇਸ਼ ਰਾਜ ਦੀ ਗੱਲ ਨਾ ਕਰਿਓ। ਉਹ ਤਾਂ ਗੱਲ ਸਾਰੀ ਪਿੰਡ ਦੀ ਪੁਣਦੀ ਜਾ ਰਹੀ ਹੈ। ਮਹਾਰਾਜ ਸੱਚਾ ਪਾਤਸ਼ਾਹ ਕਿਰਪਾ ਕਰੇ ਭਾਈ, ਕਿ ਕਈ ਸਾਡੇ ਗਿਆਨੀ ਕਹਿੰਦੇ ਜੀ ਖਾਲਸਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਕਰਨ ਕੁਮਲਾਰੀ। ਖਾਲਸਾ ਕਿਹੜਾ ਰਾਜ ਨਹੀਂ ਚਾਹੁੰਦਾ? ਜ਼ੋਰ ਦਾ, ਜ਼ੁਲਮ ਦਾ, ਜ਼ਬਰ ਦਾ, ਹੰਕਾਰ ਦਾ, ਤਕੱਬਰ ਦਾ, ਧਰਮ ਸਥਾਨ ਦੀ ਬੇਪੱਤੀ ਦਾ, ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦਾ, ਧੀ ਭੈਣ ਦੀ ਇੱਜ਼ਤ ਰੋਣ ਦਾ ਰਾਜ ਨਹੀਂ ਚਾਹੁੰਦਾ। ਕਿਹੜਾ ਰਾਜ ਚਾਹੁੰਦਾ? ਖਾਲਸਾ ਸਭ ਸਖਾਲੀ ਬੁੱਢੀਆ, ਇਹ ਹੋਆ ਹਲੇਮੀ ਰਾਜ ਹੀ ਹੋ, ਇਸ ਰਾਜ ਨੂੰ ਸਦਾ ਚਾਹੁੰਦਾ। ਮੁਕਤੀ ਕਿਹੜੀ ਨਹੀਂ ਚਾਹੁੰਦਾ? ਸਜੋਜਿਆ, ਸੁਮੀਰ ਪਿਆ, ਸਰੂਪ ਪਿਆ, ਸਲੋਕ ਹੈ, ਇਹ ਨਹੀਂ ਚਾਹੁੰਦਾ। ਪਰਮਾਤਮਾ ਵਿੱਚ ਅਭੇਦ ਹੋਣ ਵਾਲੀ ਮੁਕਤੀ ਹਮੇਸ਼ਾ ਮੰਗਦਾ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਵਾਸਤੇ ਭਾਈ ਜੇ ਸੰਭਾਲ ਹੁੰਦਾ ਸੰਭਾਲਦਾ, ਨਹੀਂ ਤਾਂ ਭਗਤ ਉਹਨਾਂ ਨੇ ਕੋਈ ਲਾਇਆ ਸੀ ਨਾ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਤੇਰਾ ਲੁੱਟਿਆ ਹੈ ਮਾਲ, ਤੇਰਾ ਲੁੱਟਿਆ ਹੈ ਮਾਲ ਹੋਏ। ਅੱਜ ਪੱਗ ਕਿੱਥੇ ਚਲੇ ਗਏ? ਸਿੱਖ ਦੀ ਦਸਤਾਰ ਗਫਤਾਰ ਤੇ ਰਫਤਾਰ, ਇਹਦੀ ਤੋਰ ਕਿਹੋ ਜਿਹੀ ਹੈ, ਇਹਦੀ ਬੋਲਬਾਣੀ ਕਿਹੋ ਜਿਹੀ ਹੈ, ਇਹਦੀ ਦਸਤਾਰ ਕਿੱਥੇ ਹੈ? ਹੁਣ ਆ ਬੜਕਾ ਵੀ ਗੁਰਦੁਆਰੇ ਲਾਈ ਦੇ ਆ, ਜਿਹੜਾ ਪੱਗ ਚੁੱਕਣ ਜੋਗਾ ਨਹੀਂ, ਉਹ ਬਾਕੀ ਕੌਮ ਦਾ ਜਾਂ ਪਰਿਵਾਰ ਦਾ ਭਾਰ ਕਿੱਥੇ ਚੁੱਕੂਗਾ? ਗੱਲ ਕੇ ਬੋਲੋ। ਹੁਣ ਉਹ ਨੌਜਵਾਨਾਂ ਨੇ ਤਰੋਮਾਂ ਦੀ ਬੇਅਦਬੀ ਕੀਤੀ ਹੈ, ਤੇ ਬੀਬੀਆਂ ਵੀ ਬਿਰਲੀਆਂ ਆ ਜਿਹਨਾਂ ਦੀ ਗੁੱਤ ਸਾਬਤ ਹੋਊਗੀ। ਗੁਸਾਨਾ ਕਰ ਲਓਗੇ, ਵੱਡੇ ਉਹਨਾਂ ਨੇ ਰੱਖੇ ਹੋਏ, ਪਰ ਵੱਡਿਆਂ ਦੀ ਹਾਲਤ ਦੇ ਲਓ। ਚਾਰ ਸਪੇਰੇ ਇਸ ਤਰ੍ਹਾਂ ਦਾ ਵਾਤਾਵਰਨ ਸਾਡੀ ਕੌਮ ਦਾ ਬਣਦਾ ਜਾ ਰਿਹਾ। ਬੜਾ ਦੁੱਖ, ਉੱਥੇ ਪੰਜਾਬ 'ਚ ਵੀ ਇਹ ਹਾਲ ਹੈ, ਇੱਧਰ ਵੀ ਇਹ ਹਾਲ ਹੈ। ਪਹਿਲਾਂ ਐਨ ਆਉਣ ਲੱਗੇ ਸੀ, ਅਤੇ ਉੱਧਰ ਸਾਰਾ ਵੜਿਆ ਪਿਆ। ਹੁਣ ਗੱਜ ਕੇ ਬੋਲੋ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਨੇ ਤਾਂ 239 ਸਾਲ ਸਾਡੇ 'ਤੇ ਲਾਏ, ਇਹ ਖਾਲਸੇ ਨੇ ਕਿੰਨੇ ਲਾਏ, ਇਹ ਹੋਰ ਵੀ ਜਿਹੜੇ ਹਮਦਰਦੀ ਵਾਲੇ ਆ, ਜਿੰਨਾ ਕੁ ਉਹਦਾ ਬਲ ਹੈ, ਯਤਨ ਆ, ਉਹ ਕਰਦੇ ਆ। ਆ ਗੁਰੂ ਘਰ ਕਿੰਨੇ ਸੋਹਣੇ ਬਣੇ ਆ, ਨਿਸ਼ਾਨ ਢੋਲਦੇ ਆ, ਲੰਗਰ ਵੀ ਹੈ, ਬੈਠਣ ਲਈ ਆ ਦੇਖ ਲਓ, ਰੱਗ ਵਗੈਰਾ, ਕਿੰਨੇ ਸੋਹਣੇ ਸੋਹਣੇ ਸਾਧਨ ਹੈਗੇ ਆ। ਪਰ ਜੇ ਸਿੱਖੀ ਵਾਲੀ ਗੱਲ ਦੇਖੀਏ, ਉਹ ਤੁਹਾਡੇ ਸਾਹਮਣੇ ਹੈ। ਆ ਨੌਜਵਾਨ ਕਈ ਇੱਥੇ ਬਾਪੂ ਵੀ ਆਏ ਆ, ਉਹ ਡਰਦੇ ਫੋਨ ਨਹੀਂ ਕਰਦੇ, ਅਤੇ ਬਾਬਾ ਜੀ ਪੁੱਛਣਗੇ ਸਾਡੇ ਕੇਸ ਦਾੜੀ ਕਿੱਥੇ ਹੋਇਆ। ਗੱਲ ਕੇ ਬੋਲੋ। ਉਹ ਅੱਗੇ ਪਿੱਛੇ ਗੁਰਦੁਆਰੇ ਆਉਣਾ, ਹੁਣ ਉਹਨੇ ਗੁਰਦੁਆਰੇ ਨਹੀਂ ਆਉਣਾ। ਕਿਉਂ? ਮਾਂ ਪਿਓ ਪਰੋਲਾ ਮਾਰਦੇ ਰਹਿੰਦੇ ਆ, ਸਾਡੇ ਬੱਚੇ ਜੀ ਠੀਕ ਆ, ਮੇਰੇ ਸਾਹਮਣੇ ਆਉਣਗੇ ਵੀ ਪਤਾ ਲੱਗਣਾ ਹੀ ਹੈ ਕਿੰਨੇ ਕੁ ਠੀਕ ਹੈ, ਕਿੰਨੇ ਕੁ ਗਲਤ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਇਸ ਪਾਸੇ ਬਾਲਕਪਨ ਸੰਭਾਲਣਾ, ਸ਼ਿਸ਼ੂ ਅਵਸਥਾ, ਯੋਵਨ ਅਤੇ ਬੁਢਾਪਾ। ਇਹ ਬੁਢਾਪੇ ਦਾ ਵੀ ਇਹ ਵੀ ਕਿ ਚਿੱਟੇ ਬਾਲ ਆ ਗਏ ਅਤੇ ਬਜ਼ੁਰਗ ਹੋ ਗਿਆ, ਬਜ਼ੁਰਗੀ ਅਕਲ ਅਸ नांगे बंगाल तबंगरी बेलस बुजुर्गी अकलस ना के बसाल तबंगरी बेलस्त ना के बंगाल बुजुर्गी चिट्टे बाला का नाम है बुजुर्गी यह बुजुर्ग वाला तो काम किया जाए सियाने वाला जिन्हें सियाने ने सिखा देनी है वो आप नाल बोतल पी रहे हैं गज के बोलो सिखा तो सियाने ने कहीं सी सियाने भी इस पास तुरे हुए है न्याने भी इस पास तुरे हुए है उन्हें देखो जिसे टीका लाते हैं वो सुई नूं वरतदे डॉक्टर सामने बैठे है सिस्टम हो जाएगी नाई वो ही कंची है वो ही उसरा वो ही कुची है वो ही सब कुछ है वो पांच मुंह से भी घूमी जाता पेट वाले मुंह से भी घूमता फलवरी वाले से भी फर्स वाले से भी दतिया वाले से भी होर बीमारी है वो सारे संसार की झूठ नाई की जी मुंह पैंती है चलो बड़े खुश है गज के बोलो ना पैसे दे रहे फिर आप जो करते हैं उस टाइम जपजी साहब का होंगे सवेरे सेफ्टी फट के लग जाते उ टाइम होंगे ने टाइम का फिर सारा तौलिया भी किमें गंदा हो जाता कि खलारा खिलारे ये दाड़ी रखे हूँ अच्छी नहीं नहाया काम नहीं पड़िया एक गाची ना महीना बड़ा सोहना लंघ जाता गज के बोलो इस तरह की हालत है जे तो भाई गुआ बहुत चुके हैं गुआचता भी जा रहा कि साड़ी हालत वह बनी है जिमें कोई जिमीदार हाल बन गया फिर पुत सी कोई देगी मिल गई मोहर की वो कहते अगारा बड़ा लगा धो लीए वह नदी का प्रवाह तेज सी कंटा दे तिरक मांजा सी मिट्टी चीकनी वो महाराज देगी बचे रुड़ गई हूँ वह जाते हैं पिटते हैं बोर की देख भी मिली गरीबी दूर सर्दियों की दूर हो जानी सी एक कहता कानू धोते कानू धोते दूजा कहता घर चल धोते घर चल धोते वो घर ने पूछा कि की होया क्या गल कहते धोबत धोबत गई धोद धोदे चल गई इस तरह ही उम्र बीत की जा रही है जीरी संभाल ये मनुष्य जन बड़ा कीमती है 84 लाख जून भोगन तो बाद मिलिया कबीर मानस जन्म दलंब है उतना बार बार ज्यों बन फल पाके भोए गया बहर ना लागै दार जड़े साढ़े पुराने बुढ़े सी ना उन्होंने विद्वान भी बहुत से ना समझो उन्होंने विद्वान न पंडित ईश्वर सिंह जी महाराज निर्मले संत हो उन्हें वाहगुरु शब्द का 500 अर्थ किया अज का कोई मां का पुत विद्वान खड़ा करे हाथ कि असि 5 अर्थ भी वाहगुरु के किए हो विद्वान भी है साड़ी कौम के बड़बड़िया शिक्षित हो चुकी अज भी है पर जो बजुर्ग से हूं तक सिखी संभाल के तुरे आए हैं असी ले लो किमें सिखी का बाग अपने हथियों उजाड़न लगे हुए हैं गज के बोलो जो असं आपे उजाड़ते हैं तो साड़ी रक्षा कौन करेगा साड़ी शेख शरीर वाली हालत जिमें दरख्त के टाने से बैठे ना दरख्त का टाणा कट रहा सियाने ने कहा वो डिग पाएगा बढ़ी जाना कहता तेरे अगे बड़े न्याय शास्त्री मिले टाणा बढ़िया गया थले डिग पाया कहते धान तर जमी कहते महाराज थोड़ा बोलिया सच हो कहते सच वाली गल कि सहमन गल है वो कहता जी मैं मरूंगा कदम उन्हें क्या मूर्ख दा की है मेरे दुआले को कहता अठवें दिन मर वो जी कबर पट के बिच बढ़ गया उथे बाणिया लंघिया सिर ते कोई भार चुकया घेर की गागर ते गलां करदा जाए कहता पैसे भी कोल सी अज कोई नौकर भी नहीं मिलिया वो कबर चों बोल पाया कहता जी गागर तो मैं चक लैना कहते आ जा कहते मैं मरिया क्यों कहते बोलता किमें कहते ताजा मरिया गज के बोलो इस तरह की साड़ी हालत हुई हुई है कोई समझते नहीं गुरबाणी समझाती है आओ धन गुरु अमरदास जी महाराज जी के पावन बचन सुनिए जे सानू सोझी आ जाए सलोक महला तीजा बिन नावै सब भरम दे ਇਹ ਨਾਮ ਨਾਲੋਂ ਟੁੱਟਣ ਕਰਕੇ ਸਾਰਾ ਸੰਸਾਰ ਭਰਮ ਰਿਹਾ। ਨਿਤ ਜਗ ਟੋਟਾ ਸਹਿ ਸਾਰ, ਨਿਤ ਹੀ ਸੰਸਾਰ ਤੇ ਜਗ ਦੇ ਲੋਕਾਂ ਨੂੰ ਟੋਟਾ ਘਾਟਾ ਪੈ ਰਿਹਾ। ਕਿਉਂ? ਬਾਣੀ ਨਾਮ ਤੇ ਗੁਰਮਤ ਨੂੰ ਟੁੱਟ ਲਿਆ। ਮਨਮੁਖ ਕਰਮ ਕਮਾਵਣੇ, ਮਨਮੁਖਾਂ ਦੀ ਪਸੰਦ ਚ ਬਹਿੰਦੇ ਆ, ਇਹਦੇ ਮਨਮੁਖਾਂ ਵਾਲੇ ਕਰਮ ਕਮਾਉਂਦੇ ਆ। ਹਉਮੈ ਅੰਧ ਗੁਬਾਰ, ਮਨ ਵਿੱਚ ਹਉਮੈ ਬੜੀ ਹੈ, ਬੁਰਾ ਕੰਮ ਕਰਕੇ ਬੇਅੰਕਾਰ ਬੜਾ ਕਰਦੇ। ਅਸੀਂ ਪਹਿਲੀ ਹੁੰਦੇ ਹਾਂ ਜੀ ਬੋਲੋ। ਅੰਧ ਅਗਿਆਨਤਾ ਦਾ ਗੁਬਾਰ ਮੈਨੇ ਗਾੜਾ ਹਨੇਰਾ, ਗਿਆਨ ਵਿਰਾਗ ਰੂਪੀ ਨੇਤਰਾਂ ਤੋਂ ਬਿਨਾਂ ਹੋਣ ਕਰਕੇ ਅੰਧੇ ਹੈ, ਅਗਿਆਨਤਾ ਦਾ ਗਾੜਾ ਹਨੇਰਾ ਹੈ। ਗੁਰਮੁਖ ਅੰਮ੍ਰਿਤ ਪੀਵਣਾ, ਜਿਹੜੇ ਗੁਰਮੁਖ ਹੈ ਉਹ ਨਾਮ ਰੂਪੀ ਪ੍ਰਤੱਖ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਪੀਂਦੇ ਹੈ। ਨਾਨਕ ਸ਼ਬਦ ਵਿਚਾਰ, ਉਹਨਾਂ ਨੂੰ ਸੋਝੀ ਕਿਉਂ ਆਈ, ਉਹ ਸ਼ਬਦ ਦੀ ਵਿਚਾਰ ਲੈ ਕੇ ਤੁਰਦੇ ਆ। ਮਹੱਲਾ ਤੀਜਾ, ਉਹਨਾਂ ਦਾ ਮਹਾਰਾਜ ਕਿਸ ਤਰ੍ਹਾਂ ਦਾ ਜੀਵਨ ਹੈ, ਹੋਰ ਵਿਆਖਿਆ ਨੂੰ ਵਧਾਉਂਦੇ ਆ। ਸਹਿਜੇ ਜਾਗੈ, ਉਹਨਾਂ ਦਾ ਸਹਿਜ ਗਿਆਨ ਵਿੱਚ ਹੀ ਜਾਗਣਾ। ਸਹਿਜੇ ਸੋਵੈ, ਗਿਆਨ ਜਾਗਰ ਤੇ ਸੁਣਦੇ ਆ, ਮਾੜੇ ਸੁਪਨੇ ਨਹੀਂ ਆਉਂਦੇ, ਕੀਰਤਨ ਟੋਲਾ ਬਾਣੀ ਪੜ੍ਹਦੇ ਸੁਣਦੇ ਆ, ਜਾਗਦੇ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਗਦੇ। ਗੁਰਮੁਖ ਅਨਦਿਨ ਉਸਤਤ ਹੋਵੇ, ਜਿਹੜੇ ਗੁਰਮੁਖ ਹੈ ਉਹਨਾਂ ਦੀ ਦਿਨ ਰਾਤ ਉਸਤਤ ਹੁੰਦੀ ਹੈ। ਮਨਮੁਖ ਭਰਮ ਹੈ ਸਹਿਸਾ ਹੋਵੇ, ਜਿਹੜੇ ਮਨਮੁਖ ਹੈ ਉਹ ਭਰਮ ਵਿੱਚ ਹੈ। ਭਰਮ ਹੁੰਦਾ ਜਿਵੇਂ ਹਨੇਰੇ ਰੱਸੀ ਪਈ ਹੈ, ਉਹ ਸੱਪ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਕਿਸੇ ਯਥਾਰਥ ਰੂਪ ਨੂੰ ਨਾ ਸਮਝਣਾ, ਉਹਨੂੰ ਕੁਝ ਹੋਰ ਦਾ ਹੋਰ ਸਮਝ ਲੈਣਾ, ਇਹ ਭਰਮ ਬਿਰਤੀ ਹੁੰਦੀ ਹੈ। ਉਂਝ ਪੰਜ ਪ੍ਰਕਾਰ ਦਾ ਹੁੰਦਾ ਤੇ ਸਮਾਂ ਹੋ ਗਿਆ ਪੂਰਾ, ਪੂਰੀ ਵਿਆਖਿਆ ਮੈਂ ਕਰ ਨਹੀਂ ਸਕਾਂਗਾ। ਇਹ ਸਹਿਸਾ ਹੋ ਗਿਆ ਪਰਮਾਨ ਵਸ ਪਰਮੇਵਤ ਵਪਰਜੇ ਸੰਸਾ, ਇਹ ਸੰਸੇ ਪੈਦਾ ਹੋ ਜਾਂਦੇ ਹੈ। ਇਹਨਾਂ ਦੀ ਵਿਆਖਿਆ ਵੀ ਫਿਰ ਬੜੀ ਲੰਬੀ ਹੈ। ਅੰਤਰ ਚਿੰਤਾ ਨੀਂਦ ਨਾ ਸੋਵੈ, ਉਹਨਾਂ ਦੇ ਅੰਦਰ ਚਿੰਤਾ, ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਇਹ ਨੌਜਵਾਨ ਕੁੜੀ ਕਿਵੇਂ ਵਿਆਹ ਹੋਊਗੀ, ਇਹ ਬੱਚੇ ਕਿਵੇਂ ਹੋਣਗੇ, ਇਹ ਦੁਸ਼ਮਣ ਕਿਵੇਂ ਸਿਰ ਤੋਂ ਪਰੇ ਹੋਏਗਾ, ਇਹ ਬਿਮਾਰੀ ਕਿਵੇਂ ਹਟੇਗੀ, ਘਰ ਮਕਾਨ ਕਿਵੇਂ ਬਣੇਗਾ, ਕੋਈ ਨਾ ਕੋਈ ਚਿੰਤਾ ਬਣੀ ਰਹਿੰਦੀ ਹੈ। ਜਿਹਨੂੰ ਚਿੰਤਾ ਉਹ ਨੀਂਦ ਆਉਂਦੀ ਨਹੀਂ ਤੇ ਸੌ ਨਹੀਂ ਸਕਦਾ ਹੈ। ਜਿਹੜਾ ਗਿਆਨਵਾਨ ਹੈ ਉਹ ਪਰਮੇਸ਼ਰ ਦੇ ਭਰੋਸੇ ਰਹਿੰਦਾ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਭੁੱਲਿਆ ਚੁੱਕਿਆ ਬਾਰੂ ਤੂੰ ਹਰ ਪਿਤਾ ਮਾਇਆ, ਦੀਨ ਦਿਆਲ ਭਰੋਸਾ ਤੇਰੇ ਸਭ ਪਰਿਵਾਰ ਕਢਾਇਆ ਬੇੜੇ। ਉਹਦਾ ਕਹਿੰਦਾ ਸਿਰ ਸਿਰ ਜੀ ਸੰਭਾਲੇ ਠਾਕਰ, ਕਾਲੇ ਮਨ ਕੋ ਕਰਿਆ ਉਹ ਤੇ ਖੜ ਜਾਂਦਾ, ਜੋ ਸਾਰਾ ਕੁਛ ਉਹੀ ਕਰਨ ਵਾਲਾ ਹੈ, ਤੂੰ ਆਪਣੀ ਡਿਊਟੀ ਦੇਈ ਜਾ, ਮਾਲਕ ਬਰਕਤ ਪਾਈ ਜਾਏਗਾ। ਗਿਆਨੀ ਜਾਗਰ ਹੈ ਸਭ ਹੈ ਸੁਭਾਏ, ਗਿਆਨੀ ਗਿਆਨ ਜਾਗਰ ਜਾਗਦੇ ਹੈ ਔਰ ਸੁਭਾਵਿਕ ਹੀ ਵਿਚਾਰ ਦੇ ਵਿੱਚ ਹੀ ਸੁਣਦੇ ਹੈ। ਨਾਨਕ ਨਾਮ ਰੱਤਿਆਂ ਵੱਲ ਜਾਓ, ਜਿਹੜੇ ਉਹਦੇ ਨਾਮ ਵਿੱਚ ਆਪਣੇ ਮਨ ਨੂੰ ਰੰਗ ਲੈਂਦੇ ਆ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਪੌੜੀ ਪੌੜੀ ਜਿਹੜੀ ਹੁੰਦੀ ਹੈ ਉਹਦੇ ਚ ਸਲੋਕ ਮਹੱਲਾ ਮਹੱਲੇ ਦੀ ਵਿਆਖਿਆ ਸਰਲ ਰੂਪ ਚ ਹੁੰਦੀ ਹੈ। ਸੇ ਹਰ ਨਾਮ ਧਿਆਵ ਹੈ, ਉਹ ਗੁਰਮੁਖ ਪਿਆਰੇ ਨਾਮ ਧਿਆਉਂਦੇ ਆ, ਜੋ ਹਰ ਰੱਖਿਆ, ਜਿਹੜੇ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਮਨ ਵਾਲੇ ਭੇਜੇ ਹੋਏ। ਹਰ ਇੱਕ ਧਿਆਵ ਹੈ, ਉਹ ਹਰੀ ਨੂੰ ਇੱਕ ਅਦਵੈਤ ਸਰੂਪ ਜਾਣ ਕੇ ਧਿਆਉਂਦੇ ਆ। ਅਸੀਂ ਕਈ ਪਾਸੇ ਹੈ, ਜਿੱਧਰ ਦਾ ਆਇਆ ਉੱਧਰ ਚਲੇ ਗਏ, ਕਦੀ ਕਿਸੇ ਪਾਸੇ ਕਬਰਾਂ ਤੇ ਦੀਵੇ ਬਾਲ ਲਿਆ, ਕਦੀ ਮੜੀਆਂ ਤੇ ਬਾਲ ਲਿਆ, ਕਦੀ ਗੁੱਗਾ ਪੂਜ ਲਿਆ, ਕਦੀ ਕੁੱਝ ਕਰ ਲਿਆ, ਇਸ ਤਰ੍ਹਾਂ ਦੀ ਕਿਰਿਆ ਹੈ, ਕਿਸੇ ਮਨ ਟਿਕਦਾ ਹੀ ਨਹੀਂ ਹੈ। ਜਿਹੜੇ ਗੁਰਮੁਖ ਹੈ, ਏਕੋ ਜਪ ਏਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ, ਏਕ ਸੇ ਗੁਣ ਗਾਓ ਅਨੰਤ ਮੰਤਨ ਜਾਪ, ਏਕ ਭਗਵਾਨ ਇੱਕੋ ਹਰ ਸਤਿਆ, ਇੱਕੋ ਹਰੀ ਨੂੰ ਸੱਤ ਸਰੂਪ ਜਾਂਦੇ, ਪੂਰੀ ਸਤਿਆ ਵਰਤ ਰਹੀ ਹੈ। ਹਰ ਇੱਕੋ ਵਰਤਾ ਏ ਹਰੀ ਵਾਹਿਗੁਰੂ, ਇੱਕੋ ਉਹਦਾ ਹੀ ਵਰਤਾਰਾ ਚਾਰ ਛੇ ਵਰਤ ਰਿਹਾ, ਇੱਕੋ ਉਤਪਤਿਆ, ਜਿੰਨੀ ਉਤਪਤੀ ਹੈ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਹੀ ਪੈਦਾ ਹੋਈ ਹੈ। ਕਹੀ ਸਾਰੇ ਜਾਂਦੇ ਆ ਕਿ ਰੱਬੇ ਕਿਆ ਰੱਬੇ ਆਲਮੀ, ਤੇ ਕਹਿੰਦੇ ਆ ਮੱਕਾ ਜਿਹੜਾ ਅੱਲਾਹ ਤਾਲਾ ਦਾ ਘਰ ਆ, ਅੱਲਾਹ ਤਾਲਾ ਉਥਾ ਅੱਲਾਹ ਦੇ ਮੰਦਰ ਨੂੰ ਤਾਲਾ ਲਾ ਦਿੱਤਾ ਉਹਨੇ, ਤੇ ਦੁਆ ਨਹੀਂ ਵੱਢ ਸਕਦਾ। ਗੱਲ ਕੇ ਬੋਲੋ, ਅੱਲਾਹ ਤਾਲਾ ਦਾ ਘਰ ਆ ਤੇ ਫਿਰ ਰੱਬ ਦਾ ਘਰ ਸਾਰਿਆਂ ਦਾ ਹੁੰਦਾ, ਤੇ 85 ਮੀਲ ਦੇ ਏਰੀਏ ਚ ਗੈਰ ਮੁਸਲਮਾਨ ਨੂੰ ਜਾਣ ਦਿੰਦੇ ਨੇ, ਸਿਕਿਉਰਿਟੀ ਟਾਈਟ ਕੀਤੀ ਹੋਈ ਹੈ। ਤੇ ਰੱਬ ਆਲਮੀ ਨੇ ਸਾਰਿਆਂ ਦਾ, ਸਾਰੇ ਆਲਮ ਚ ਰੱਬ ਹੈ, ਤੇ ਉੱਥੇ ਕਹਿੰਦੇ ਦੁਨੀਆਂ ਤੇ ਹੈ ਹੀ ਕੋਈ ਨੀ। ਇਸੇ ਤਰ੍ਹਾਂ ਦੱਖਣ ਦੇ ਸਾਰੀ ਬਾਬਾ ਸਾਹਿਬ ਪੱਛਮ ਅਲਵਾ ਮੁਕਾਮਾ, ਦਿਲ ਮੈਂ ਕੋਈ ਦਿਲ ਹੈ ਦਿਲ ਖੋਜੋ ਇਹੀ ਟੋਰ ਮੁਕਾਮਾ। ਇਸੇ ਕਰਕੇ ਭਗਤੀ ਨੇ ਕਿਹਾ ਹਿੰਦੂ ਅੰਨਾ ਗੁਰਖੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜਿਆ ਲੇਰਾ ਮੁਸਲਮਾਨ ਮਸੀਤ, ਮਸੀਤ ਨਾਮੇ ਐਸਾ ਸੇਵਿਆ ਨਾ ਦੇਵਰਾ ਨਾ ਮਸੀਤ। ਉਹਦੀ ਇੱਕ ਸਾਧ ਸੰਗ ਜੀ ਪਰਮਾਰਥਕ ਆਖਿਆ ਤੇ ਵਿਵਹਾਰਕ ਹੈ ਨੀ, ਇੱਕ ਦੀ ਪਰਮਾਰਥਕ ਆ ਤੇ ਵਿਵਹਾਰਕ ਨੀ, ਜਿਹਦੀ ਵਿਵਹਾਰਕ ਉਹਦੇ ਕੋਲ ਪਰਮਾਰਥੀ ਨੀ। ਇਸ ਕਰਕੇ ਇਹਨਾਂ ਦੇ ਕਾਣਾ ਪਿਆ, ਜਿਹੜਾ ਗਿਆਨਵਾਨ ਹੈ ਉਹ ਪੁਰਖ ਸਿਆਣਾ, ਚਾਹੇ ਹਿੰਦੂਆਂ ਚੋਂ ਨਿਕਲਿਆ, ਮੁਸਲਮਾਨ ਨਿਕਲਿਆ, ਸਾਡੇ ਚੋਂ ਨਿਕਲਿਆ, ਗੁਰਿਆਂ ਚੋਂ ਨਿਕਲਿਆ, ਤੀਆਂ ਚੋਂ ਨਿਕਲਿਆ, ਜਿਹੜਾ ਵੀ ਗਿਆਨਵਾਨ ਹੈ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸੱਟ ਕਰਦਿਆ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ, ਜਮਾਂ ਦਾ ਡਰ ਹੈ ਤੇ ਦੁਸ਼ਮਣ ਦਾ ਡਰ ਹੈ, ਮੌਤ ਦਾ ਡਰ ਹੈ, ਬਿਮਾਰੀ ਦਾ ਡਰ ਹੈ, ਤੇ ਮੇਰੀ ਬੇਇੱਜ਼ਤੀ ਨਾ ਹੋ ਜਾਵੇ, ਮੇਰੀ ਕੋਈ ਨਿੰਦਿਆ ਨਾ ਕਰ ਦੇਵੇ, ਕੋਈ ਝੂਠੀ ਤੋਹਮਤ ਨਾ ਲਾ ਦੇ, ਕਈ ਤਰ੍ਹਾਂ ਦੇ ਡਰ ਬੰਦਾ ਲਈ ਕਰਦਾ। ਉਹ ਪਰਮੇਸ਼ਰ ਦੇ ਭਰੋਸੇ ਹੋ ਕੇ ਸਾਰੇ ਡਰਾਂ ਨੂੰ, ਹਾਂਜੀ, ਡਰ ਸੱਟ ਸੁੱਟਦਾ, ਦੂਰ ਕਰਦਿਆ, ਪਰੇ ਧਿਆਨ ਰੱਖਦਾ, ਉਹਦੇ ਨੇੜੇ ਕੋਈ ਡਰ ਨਹੀਂ ਆਉਂਦਾ, ਕਿਉਂਕਿ ਭੈ ਵਿੱਚ ਨਿਰਭਉ ਪਾਇਆ, ਨਿਰਭਉ ਹੋਏ ਭਜੋ ਭਗਵਾਨ। ਲੋਕ ਲਾਜ ਦਾ ਬੜਾ ਡਰ ਹੈ, ਗੁਰਦੁਆਰੇ ਗਏ ਇਹ ਜੀ ਕੜਾਹ ਖਾਣ ਜਾਂਦੇ, ਗੱਜ ਕੇ ਬੋਲੋ, ਕੜਾਹ ਪ੍ਰਸ਼ਾਦ ਉਹਨੂੰ ਮਿਲੂਗਾ ਜਿਹੜਾ ਮਾਰੇ ਚਰਨਾ ਜਾਊਗਾ, ਮਾਰੇ ਦਾ ਸ਼ੀਲ ਪ੍ਰਸ਼ਾਦ, ਪ੍ਰਸ਼ਾਦ ਖਾਣਾ ਵੀ ਕੋਈ ਮਾੜੀ ਗੱਲ ਹੈ, ਤੂੰ ਬੋਤਲਾਂ ਪੀ ਜਾਂਦਾ, ਗੱਜ ਕੇ ਬੋਲੋ, ਪੀੜਾ ਚ ਪੀ ਜਾਂਦਾ, ਡੋਡੇ ਭੰਗ ਖੈਣੀਆਂ ਜਰਦੇ, ਇੱਕ ਕੋਈ ਫਤਨਾ ਹੈ, ਸਮੈਕਾਂ ਕਰਦਾ, ਅਸੀਂ ਵੀ ਡਰ ਜਾਂਦੇ ਹਾਂ, ਲਓ ਜੀ ਸਾਹਮਣੇ ਆਉਂ ਕਹਿੰਦੇ ਗੁਰਦੁਆਰੇ, ਪਰ ਮਹਾਰਾਜ ਕਹਿੰਦੇ ਆ ਲੋਕ ਕਟੰਬ ਸਭ ਹੁਣ ਤੇ ਤੋਰਿਆ ਤੋ ਆਪਣ ਬੇਟੀ ਆਵੈ ਹੋ, ਇਹ ਲੋਕ ਰਾਜ ਨੂੰ ਪਰੇ ਤਿਆਗਣਾ। ਸੱਚੇ ਪਾਤਸ਼ਾਹ ਕਹਿੰਦੇ ਗੁਰਮਤੀ ਦੇ ਲੈ ਆਪ ਗੁਰਮੁਖ ਹਰਿ ਜਪਿਆ, ਜਿਹਨਾਂ ਨੂੰ ਆਪ ਕਿਰਪਾ ਕਰਕੇ ਆਪਣੀ ਗੁਰਮਤ ਦੇ ਦਿੰਦੇ ਆ, ਉਹ ਬਿਨਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ, ਨਿਸ਼ੰਕ ਹੋ ਕੇ ਪਰਮੇਸ਼ਰ ਦਾ ਨਾਮ ਭਾਈ ਜਪਦੇ ਆ, ਤੇ ਗੁਰੂ ਘਰ ਦਾ ਕਦੇ ਤਿਆਗ ਨਹੀਂ ਕਰਦੇ। ਸੱਪਾਂ ਬਾੜ ਸਮੁੰਦ ਘਰ, ਸ਼ੇਰਾਂ ਪੈ ਗੁਕਣ, ਜੇ ਜਮ ਹੋਵੇ ਪਾਹਰੂ ਪ੍ਰੇਮੀ ਕਦੀ ਨਾ ਰੁਕਣ। ਭਾਵੇਂ ਸੱਪਾਂ ਦੀ ਬਾੜ ਹੋ ਜਾਏ, ਸ਼ੇਰ ਰਾਜ ਬੁਕਦੇ ਹੋਣ, ਔਰ ਜਮ ਰਾਜਾ ਵੀ ਪਹਿਰਾ ਦਿੰਦਾ ਹੋਵੇ, ਇਹ ਵੀ ਗੁਰੂ ਘਰ ਨੂੰ ਜਾਂਦੇ। ਜਿਹੜੇ ਦਰਬਾਰ ਸਾਹਿਬ ਤੇ ਫੌਜਾਂ ਲੱਗੀਆਂ ਹੁੰਦੀਆਂ ਸੀ, ਕਹਿੰਦੇ ਹੁਣ ਹੈਗਾ ਸਿੱਖ ਕੋਈ ਕਿ ਸਾਰੇ ਮਰ ਗਏ, ਕੋਈ ਆ ਕੇ ਜੋਤ ਜਗਾਵੇ ਹਰਿਮੰਦਰ ਦੇ ਅੰਦਰ। ਤੇ ਭਾਈ ਮਨੀ ਸਿੰਘ ਸਾਹਿਬ ਦੇ ਭਤੀਜੇ ਭਾਈ ਫਰਾਜ ਸਿੰਘ ਅੰਦਰ ਜੋਤ ਜਗਾ ਕੇ ਆਏ, ਗੱਜ ਕੇ ਬੋਲੋ ਦਰਬਾਰ ਸਾਹਿਬ। ਸਰੋਵਰ ਜੀ ਕਿਵੇਂ ਗਏ ਹੋਣਗੇ, ਬਾਹਰ ਤੋਂ ਅੱਜ ਤੇਰੇ ਫੌਜ ਖੜੀ ਹੈ, ਕਿੰਨਾ ਸ਼ਾਸਤਰਾਂ ਨਾਲ ਲੈਸ ਹੋਵੇਗਾ, ਕਿੰਨਾ ਸੂਰਮਾ ਆਪਣੀ ਸੁਰੱਖਿਆ ਵੀ ਦੁਸ਼ਮਣਾਂ ਨੂੰ ਵੀ ਖੁੰਡਿਆ ਹੋਊਗਾ, ਕਿ ਜੋਤ ਜਗਾ ਕੇ ਗਿਆ ਹੋਊਗਾ। ਇਹੋ ਜਿਹਾ ਤਿਆਰ ਪਰ ਤਿਆਰ ਸਿੰਘ ਹੁੰਦੇ ਹੀ ਡਬਲੂ ਸ਼ੁਰੂ ਨਾ ਸੰਦੇ, ਤੇ ਅੱਜ ਸਾਡੀ ਹਾਲਤ ਕਿਹੋ ਜਿਹੀ ਬਣੀ ਹੋਈ ਹੈ, ਤੇ ਆਪ ਵਿਚਾਰ ਲਈਏ। ਉਹਨਾਂ ਸਿੰਘਾਂ ਦਾ ਜੀਵਨ ਪੜੀਏ, ਪੰਥ ਪ੍ਰਕਾਸ਼ ਕਵਾਰੀ ਗੁਰ ਖਾਲਸਾ, ਸਾਨੂੰ ਪਤਾ ਲੱਗੇ ਉਹ ਪੁਰਾਤਨ ਸਿੰਘ ਕਿਸ ਤਰ੍ਹਾਂ ਦੇ ਸੀ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਤੇ ਜਦੋਂ ਸਾਧ ਸੰਗਤ ਜੀ ਫਿਰ ਆ ਜਿਹੜੇ ਐਕਟਰ ਤੇ ਐਕਟਰੈਸ ਹਾਂ, ਇਹਨਾਂ ਦੇ ਅਖਾੜਿਆਂ 'ਚ ਜਾਣਾ, ਇਹਨਾਂ ਦੇ ਗੀਤ, ਇਹਨਾਂ ਦੀਆਂ ਟੇਪਾਂ, ਤੇ ਜੀਵਨ ਇਹੋ ਜਿਹਾ ਬਣੇਗਾ ਜਿਹੋ ਜਿਹਾ ਹੈਗੇ ਆ, ਉਹੋ ਜਿਹਾ ਜੀਵਨ ਬਣਨਾ, ਉਹੋ ਜਿਹਾ ਲੀੜੇ ਪਾਉਂਦੇ ਆ, ਉਹੋ ਜਿਹਾ ਇਹਨਾਂ ਦੀ ਦ੍ਰਿਸ਼ਟੀ ਹੈ, ਖੜਨਾ ਵੀ ਉਹੋ ਜਿਹਾ, ਖਾਣਾ ਵੀ ਉਹੋ ਜਿਹਾ, ਉਹੋ ਜਿਹੀ ਫੈਸ਼ਨ ਪ੍ਰਸਤੀ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣਾ ਬਾਣੀ ਖੰਡੇ ਵਾਲੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਤੜਕੇ ਉੱਠਣਾ, ਇਸ਼ਨਾਨ ਦਿੱਤਨੇ, ਦੋਨੋਂ ਵੇਲੇ ਮਹਾਰਾਜ ਨੂੰ ਮੱਥਾ ਟੇਕਣਾ, ਕਥਾ ਕੀਰਤਨ ਸੁਣਨਾ, ਵੱਧ ਤੋਂ ਵੱਧ ਖੰਡੇ ਵਾਲ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ। ਕੱਲ ਅਨਾਊਂਸਮੈਂਟ ਹੋਈ ਸੀ ਕਿ ਭਾਈ ਅੰਮ੍ਰਿਤ ਵਾਟਾ ਪੰਜਾਂ ਪਿਆਰਾਂ ਵੱਲੋਂ ਗੁਰੂ ਮਹਾਰਾਜ ਚਰਨਾਂ ਤਿਆਰ ਹੋਣਾ, ਜਿਹੜੇ ਮਾਈ ਭਾਈ ਅੰਮ੍ਰਿਤ ਵਲਾਖੀ ਹੈ ਤੇ ਜਾਂ ਜਿਹਨਾਂ ਨਾਲ ਤੁਹਾਡਾ ਸੰਪਰਕ ਹੈ, ਉਹਨਾਂ ਨੂੰ ਵੀ ਪ੍ਰੇਰਨਾ ਦੇ ਕੇ ਵੱਧ ਤੋਂ ਵੱਧ ਗੁਰੂ ਦੇ ਜਹਾਜ਼ੇ ਚੜ੍ਹਨਾ ਚਾਹੀਦਾ, ਸਤਿਗੁਰ ਸੱਚੇ ਪਾਤਸ਼ਾਹ ਨੂੰ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਕੀ ਬਹੁ ਬੋਲ ਖੰਡ ਧਾਰ ਹੋਵੇ ਜਨਮ ਸਹੇਲਾ, ਬਾਹਵਾ ਗੋਬਿੰਦ ਸਿੰਘ ਆਪੇ ਗੁਰਖ ਕੇ ਦਾਸ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦਾ ਗ੍ਰੰਥੀ ਸਿੰਘਾਂ ਦਾ ਰਾਗੀ ਸਿੰਘਾਂ ਦਾ ਸਮੂਹ ਸੰਗਤ ਸਾਰੇ ਸੇਵਾਦਾਰਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ